QTL because we care. We trust you.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ ਚ ਪੀਟਰਬਿਲਟ ਕਰਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ ਵੀਆਈਪੀ ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 6474294040 647 429 ਚਾਲੀ ਚਾਲੀ
ਕੁੱਟ ਕੁੱਟ ਖੋਇਆ ਮੱਠੀਆਂ ਆਈਆਂ ਚਪਾਨੀਆਂ ਕੋਲੈਸਟ੍ਰੋਲ ਫਿਲ ਚ ਸਮੋਸੇ ਪਕਾਨੀਆਂ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ ਥੈਂਕ ਯੂ
416-917-1456 416-917-1456 ਰਾਜਪਾਲ ਬਰਾੜ
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
ਫਸਟ ਸੈਕਿੰਡ ਥਰਡ ਮੋਰਗੇਜ ਹੋਮ ਇਕਿਉਟੀ ਬਿਜ਼ਨਸ ਲੋਨ ਡੈਟ ਕੰਸੋਲੀਡੇਸ਼ਨ ਰੀਫਾਈਨਾਂਸ ਰੈਂਟ ਟੂ ਓਨ ਲਈ ਕਾਲ ਕਰੋ ਦਵਿੰਦਰ ਪਵਾਰ ਨੂੰ 6479888731 647-988-7831
ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ
ਦਵਿੰਦਰ ਪਵਾਰ
ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7 3004-36
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ। ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਹੈਲੋ ਦੀਦੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦਾ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 9054612424 ਜਾਂ ਫਿਰ ਪਹੁੰਚੋ 1137 ਡੈਰੀ ਰੋਡ, ਮਿਸੀਸਾਗਾ। ICC ਇਮੀਗ੍ਰੇਸ਼ਨ।
ਹਾਂਜੀ, ਜਰਾ ਇੱਕ ਵੈਬਸਾਈਟ ਨੋਟ ਕਰੋ, afcgrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ afcgrocery.com।
ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਕਈ ਦਿਨ ਹੋ ਗਏ ਸ਼ਿਵਿੰਦਰ ਨੂੰ ਆਪਾਂ ਲਾਈਨ 'ਤੇ ਨਹੀਂ ਲਿਆ, ਅੱਜ ਆਪਾਂ ਸ਼ਿਵਿੰਦਰ ਨੂੰ ਲਵਾਂਗੇ ਅੱਧਾ ਘੰਟਾ ਲਾਈਨ ਦੇ ਉੱਤੇ, ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਅੱਜ। ਦੋਸਤੋ, ਵੈਸੇ ਹੀ ਮੇਰੇ ਮਨ ਦੇ ਵਿੱਚ ਆ ਗਿਆ, ਆਪਾਂ ਸਾਰਾ ਦਿਨ ਕੰਮ 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 ਕਰਦੇ ਰਹਿੰਦੇ ਹਾਂ, ਵਰਕ, ਇਹ ਕੰਮ ਕੰਮ ਦਾ ਜਿਹੜਾ ਸੱਭਿਆਚਾਰ ਆ, ਵਰਕ ਕਲਚਰ, ਇਹ ਕੀ ਹੁੰਦਾ, ਕੀ ਬਣ ਗਿਆ, ਕੀ ਇਹਦੇ ਸਿੱਟੇ ਨਿਕਲਣਗੇ, ਇਹਦੇ 'ਤੇ ਆਪਾਂ ਕੁਛ ਮਿੰਟ ਗੱਲ ਕਰਨੀ ਆ, ਕਿਉਂਕਿ ਬਹੁਤ ਸਾਰੇ ਦੋਸਤਾਂ ਨਾਲ ਜਦੋਂ ਕੰਮ ਜਦੋਂ ਗੱਲ ਕਰੀਦੀ ਆ, ਬਸ ਜੀ ਕੰਮ 'ਚ ਲੱਗੇ ਹੋਏ ਹਾਂ, ਬਸ ਜੀ ਕੰਮ ਕਰਨ ਲੱਗੇ ਹਾਂ, ਬਸ ਕੰਮ ਕਰਕੇ ਹਟੇ ਹਾਂ, ਬਸ ਕੰਮ 'ਤੇ ਹੀ ਜਾਣਾ, ਕੰਮ ਤਾਂ ਕਰਨਾ ਹੀ ਪੈਣਾ ਜੀ, ਕੰਮ ਤਾਂ ਖੜਾ ਹੀ ਨਹੀਂ ਛੱਡਦਾ ਜਿੰਨੇ ਦਿਨ ਬੰਦਾ ਮਰਦਾ ਨਹੀਂ। ਅਤੇ ਨਾਲ ਹੀ ਕਹਿਣਗੇ ਬੰਦਾ ਕਾਹਦਾ ਜਿਹਨੇ ਕੰਮ ਨਹੀਂ ਕੀਤਾ ਕੋਈ। ਸੱਚੀ ਆਪਣੇ ਮਨ 'ਚ ਝਾਤੀ ਮਾਰ ਕੇ ਵੇਖਿਓ ਵੀ ਇੰਨਾ ਕੰਮ ਕਿਉਂ ਕਰਨਾ ਪੈਂਦਾ, ਕੀ ਥੋੜ੍ਹਾ ਜਿਹਾ ਕੰਮ ਕਰਕੇ ਸਰ ਨਹੀਂ ਸਕਦਾ। ਮੈਂ ਦੇਖੋ, ਮੈਂ ਜਿਹੜੇ ਐਂਗਲ ਤੋਂ ਗੱਲ ਕਰ ਰਿਹਾ, ਮੈਨੂੰ ਆਏ ਨਾ ਕਹਿਦੇ ਹੁਣ ਵੀ ਕੰਮ ਚੋਰ ਹਾਂ ਤੂੰ, ਮੈਂ ਕੰਮ ਚੋਰ ਨਹੀਂ, ਪਰ ਸਾਰਾ ਦਿਨ ਕੰਮ, ਸਾਰਾ ਦਿਨ ਕੰਮ। ਵੈਸੇ ਮੈਂ ਤਾਂ ਰੱਬ ਰੁੱਬ ਨੂੰ ਮੰਨਦਾ ਨਹੀਂ, ਜੇ ਰੱਬ ਵੀ ਧਰਤੀ 'ਤੇ ਆ ਜਾਏ ਨਾ, ਰੱਬ ਕਹੇ ਯਾਰ ਕਾਹਦੇ ਨਿਕੰਮੇ ਬੰਦੇ ਹੋ ਤੁਸੀਂ, ਤੁਹਾਨੂੰ ਕੰਮ ਕਰਨ ਲਈ ਭੇਜਿਆ ਮੈਂ, ਇੰਨੀ ਸੋਹਣੀ ਜ਼ਿੰਦਗੀ ਕੁਦਰਤ ਨੇ ਦਿੱਤੀ ਆ, ਸਾਰਾ ਦਿਨ ਕੰਮ 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 ਕੰਮ। ਹੁਣ ਫਿਰ ਤੁਸੀਂ ਡਿਫੈਂਸਿਵ ਹੋ ਜਾਓਗੇ, ਕਹੋਗੇ ਜੀ ਕੰਮ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ ਹੁੰਦਾ, ਕੰਮ ਬਿਨਾਂ ਤਾਂ ਪੈਸੇ ਹੀ ਨਹੀਂ ਬਣਦੇ ਗੇ, ਗੁਜ਼ਾਰਾ ਕਿਵੇਂ ਚੱਲੂ। ਉਹ ਆਪਦੇ ਥਾਂ ਗੱਲ ਠੀਕ ਹੈ, ਦੇਖੋ ਮਜ਼ਬੂਰੀ ਸਾਡੀ ਕੰਮ ਕਰਨਾ, ਪਰ ਇਹਦਾ ਮਤਲਬ ਇਹ ਨਹੀਂ ਬਈ ਕੰਮ ਹੀ ਜ਼ਿੰਦਗੀ ਹੈ, ਨਹੀਂ। ਜ਼ਿੰਦਗੀ ਤਾਂ ਦੋਸਤੋ ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਮੈਂ ਨਾ ਝੂਠ ਨਹੀਂ ਬੋਲਦਾ, ਐਂ ਲੱਗਦਾ ਵੀ ਜ਼ਿੰਦਗੀ ਸਾਰੀ ਨਾ ਕੰਮਕਾਰ 'ਚ ਹੀ ਰੋਲ ਦਿੱਤੀ ਹੈ, ਜ਼ਿੰਦਗੀ 'ਚ ਇੰਨਾ ਕੁਛ ਹੋਰ ਕਰਨ ਵਾਲਾ ਬਾਕੀ ਆ, ਹੋਰ ਦਾ ਮਤਲਬ ਕੰਮ ਨਹੀਂ, ਹੋਰ ਬਹੁਤ ਕੁਛ ਕਰਨ ਵਾਲਾ ਹੁੰਦਾ ਜ਼ਿੰਦਗੀ, ਬੰਦਾ ਫਰੋਲ ਕੇ ਦੇਖੇ। ਮੈਨੂੰ ਲੱਗਦਾ, ਪਤਾ ਨਹੀਂ ਤਾਂ ਮੈਨੂੰ ਹੀ ਹੁਣ ਅਕਲ ਆਈ ਆ 55 ਸਾਲ ਦੇ ਹੋ ਕੇ ਵੀ ਜ਼ਿੰਦਗੀ ਤਾਂ ਲੰਘ ਗਈ। ਬਹੁਤ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਪਈਆਂ ਨੇ, ਉਹ ਕੰਮ 'ਚ ਹੀ ਲੰਘਾਤੀ ਜ਼ਿੰਦਗੀ। ਇਹ ਸਿਸਟਮ ਨੇ ਮਤਲਬ ਬੰਦੇ ਨੂੰ ਨਾ ਇਹੋ ਜਿਹਾ ਬਣਾਇਆ ਹੋਇਆ ਵੀ ਸਾਰਾ ਦਿਨ ਭਾਰ ਲੱਦੀ, ਬੰਦੇ ਨੂੰ ਗਧਾ ਸਮਝਿਆ ਜੀ, ਖੱਚਰ, ਵੀ ਇਹ ਲੱਗਿਆ ਰਹੇ, ਕਮਾਈ ਕੋਈ ਹੋਰ ਕਰੀ ਜਾਵੇ। ਮੁੱਢ ਕਦੀਮਾਂ ਤੋਂ ਜਦੋਂ ਤੋਂ ਜਾਣੀ ਜਾਨਵਰਾਂ ਨੂੰ ਸੋਝੀ ਆਉਣ ਲੱਗੀ ਅਤੇ ਜਾਨਵਰਾਂ ਤੋਂ ਬੰਦਾ ਬਣਨ ਦਾ ਪ੍ਰੋਸੈਸ ਸ਼ੁਰੂ ਹੋਇਆ, ਕੋਈ ਕੰਮ ਜਾਨਵਰ ਦੇਖੋ ਕੋਈ ਕੰਮ ਨਹੀਂ ਕਰਦੇ, ਤੁਸੀਂ ਦੱਸ ਦਿਓ ਕੰਮ ਕਰਦੇ। ਹੁਣ ਤੁਸੀਂ ਕਹੋਗੇ ਲੈ ਬੰਦੇ ਅਤੇ ਜਾਨਵਰ 'ਚ ਕੋਈ ਫਰਕ, ਬਿਲਕੁਲ ਜੀ ਫਰਕ ਤਾਂ ਕੋਈ ਨਹੀਂ ਗਾ ਬੰਦੇ ਅਤੇ ਜਾਨਵਰ 'ਚ। ਬੰਦੇ ਨੇ ਐਵੇਂ ਹੀ ਆਪਣੇ ਆਪ ਨੂੰ ਸੱਭਿਆਚਾਰ 'ਚ ਲਪੇਟ ਕੇ ਆਪਣੇ ਆਪ ਨੂੰ ਸਿਆਣਾ ਸਮਝਿਆ ਹੋਇਆ। ਵੈਸੇ ਬੰਦੇ ਜਿਹੜਾ ਘਟੀਆ ਜਾਨਵਰ ਕੋਈ ਹੈ ਹੀ ਨਹੀਂ, ਬਾਕੀ ਜਾਨਵਰ ਦੇਖੋ, ਕੁੜੀਆਂ ਘੁੱਗੀਆਂ ਚਿੜੀਆਂ ਸੋਰੀ ਚਿੜੀਆਂ ਘੁੱਗੀਆਂ ਗਟਾਰਾਂ, ਸ਼ੇਰ, ਚੀਤੇ, ਗਧੇ, ਘੋੜੇ, ਊਠ, ਇਹ ਵੀ ਸਾਰੇ ਜ਼ਿੰਦਗੀ ਇੰਜੋਏ ਕਰਦੇ ਨੇ ਨਾ, ਅਤੇ ਬੰਦੇ ਨੇ ਕੀ ਇਹੋ ਜਿਹਾ ਵੱਖਰਾ ਕੀਤਾ ਵੀ ਬੰਦਾ ਇਹਨਾਂ ਨੂੰ ਵੀ ਮਾਰਦਾ ਨਜ਼ਾਰੇ ਨਾਲ, ਕੋਈ ਛੋਟਾ ਬੰਦੇ ਤੋਂ ਜਾਨਵਰ ਆ, ਕੋਈ ਮੱਛਰ ਆ, ਕੋਈ ਕੀੜਾ ਪਤੰਗਾ, ਬੰਦਾ ਉੱਤੇ ਪੈਰ ਰੱਖ ਕੇ ਸਵਾਦ ਹਾਸਲ ਕਰਦਾ, ਜਾਣੀ ਹਿੰਸਾ ਦੀ ਪ੍ਰਵਿਰਤੀ ਬੰਦੇ 'ਚ ਆ, ਅਤੇ ਬੰਦਾ ਆਪਣੇ ਆਪ ਨੂੰ ਸਿਆਣਾ ਸਮਝੀ ਬੈਠਾ। ਗੱਲ ਫਿਰ ਕੰਮ ਦੀ ਆ ਗਈ ਵੀ ਕੰਮ ਆ ਜਿਹੜਾ ਐਕਚੁਅਲੀ ਕੰਮ ਹੋਣਾ ਕਿਹੋ ਜਿਹਾ ਚਾਹੀਦਾ, ਉਹਨੂੰ ਕੰਮ ਸੱਭਿਆਚਾਰ ਵਰਕ ਕਲਚਰ ਕਹਿੰਦੇ, ਅਤੇ ਵਰਕ ਕਲਚਰ ਦਾ ਮਤਲਬ ਇਹ ਨਹੀਂ ਵੀ ਸਾਰਾ ਦਿਨ ਕੰਮ ਹੀ ਕਰੀ ਜਾਓ। ਵਰਕ ਕਲਚਰ ਦਾ ਮਤਲਬ ਹੈ ਵੀ ਜਿੰਨੀ ਦੇਰ ਤਾਈਂ ਸਾਨੂੰ ਕੰਮ ਦਿੱਤਾ ਗਿਆ ਉਹਨੂੰ ਇੰਨੀ ਇਮਾਨਦਾਰੀ ਨਾਲ ਕਰੋ ਕਿ ਉਹ ਕੰਮ ਦੀ ਉੱਚਤਮ ਅਵਸਥਾ ਹੋਵੇ, ਜਾਣੀ ਉਸ ਤੋਂ ਸੋਹਣਾ ਕੰਮ ਹੋ ਨਾ ਸਕੇ ਕੋਈ। ਇੰਨਾ ਰੀਝ ਲਾ ਕੇ ਕੰਮ ਕਰੋ, ਇੰਨੇ ਪਿਆਰ ਨਾਲ ਕੰਮ ਕਰੋ, ਕੰਮ ਦੇ ਵਿੱਚ ਗੁਆਚ ਜੋ ਜਿੰਨੀ ਦੇਰ ਤੁਸੀਂ ਕੰਮ ਕਰਨਾ। ਪਰ ਇਹਦਾ ਮਤਲਬ ਇਹ ਨਹੀਂ ਵੀ ਸਾਰੀ ਜ਼ਿੰਦਗੀ ਤੁਸੀਂ ਖੋਤੇ ਵਾਂਗੂ ਭਾਲ ਢੋਈ ਜਾਓ। ਇਹਦਾ ਮਤਲਬ ਇਹ ਨਹੀਂ ਹੈ ਬਈ ਜਿਹੜਾ ਬੰਦਾ ਥੋੜ੍ਹਾ ਜਿਹਾ ਵਿਹਲ ਕੱਢਣੀ ਚਾਹੁੰਦਾ, ਕੋਈ ਸੰਗੀਤ ਸਿੱਖਣਾ ਚਾਹੁੰਦਾ, ਕੋਈ ਖੇਲਣਾ ਚਾਹੁੰਦਾ, ਕੋਈ ਬਚਪਨ 'ਚ ਮਤਲਬ ਇੰਜੋਏ ਕਰਨਾ ਚਾਹੁੰਦਾ, ਕੋਈ ਬੁਢਾਪੇ ਨੂੰ ਇੰਜੋਏ ਕਰਨਾ ਚਾਹੁੰਦਾ, ਜਾਂ ਯੰਗ ਏਜ ਨੂੰ ਇੰਜੋਏ ਕਰਨਾ ਚਾਹੁੰਦਾ, ਤੁਸੀਂ ਉਹਨੂੰ ਸਲਾਹਾਂ ਦਿੰਦੇ ਫਿਰ ਵੀ ਭਾਈ ਕੰਮ ਕਰ ਲਾ। ਮੈਨੂੰ ਕੈਨੇਡਾ 'ਚ ਬਹੁਤ ਚੰਗੀਆਂ ਗੱਲਾਂ ਲੱਗਦੀਆਂ ਨੇ, ਪਰ ਇੱਕ ਗੱਲ ਮੈਨੂੰ ਬਹੁਤ ਮਾੜੀ ਲੱਗਦੀ ਹੈ, ਜਦੋਂ ਪੜ੍ਹਦੇ ਬੱਚਿਆਂ ਨੂੰ ਮਾਪੇ ਕਹਿੰਦੇ ਨੇ ਅਤੇ ਡਿਫੈਂਡ ਕਰਦੇ ਨੇ ਬਈ ਇਹਨਾਂ ਨੂੰ ਕੰਮ ਕਰਨਾ ਚਾਹੀਦਾ। ਕਿਉਂ ਕਰਨਾ ਚਾਹੀਦਾ? 25 ਸਾਲ ਦੀ ਉਮਰ ਤਾਂ ਹੀ ਉਹਨਾਂ ਨੂੰ ਇੰਜੋਏ ਕਰਨ ਦਿਓ, ਕਿਉਂ ਕੰਮ ਕਰਨਾ ਚਾਹੀਦਾ ਜਦੋਂ ਮਾਂ ਪਿਓ ਕੰਮ ਕਰਨ ਵਾਲੇ ਹੈਗੇ ਨੇ? ਉਹ ਫਿਰ ਦਲੀਲਾਂ ਦਿੰਦੇ ਨੇ, ਲਓ ਜੀ ਇਹਨਾਂ ਨੂੰ ਪੈਸੇ ਸਾਂਭਣ ਦੀ ਆਦਤ ਪੈ ਜਾਂਦੀ ਹੈ, ਨਾ ਨਾ ਤੁਸੀਂ 100 ਦਲੀਲਾਂ ਦੇਈ ਜਾਓ, ਮੈਂ ਨਹੀਂ ਕਨਵਿੰਸ ਹੋ ਸਕਦਾ। ਮੈਂ ਵੈਸੇ ਹੀ ਨਹੀਂ ਕਨਵਿੰਸ ਹੋ ਸਕਦਾ ਵੀ ਬੰਦੇ ਨੂੰ 5-4 ਘੰਟੇ ਕੰਮ ਕਰੇ, ਰੀਝ ਲਾ ਕੇ ਕੰਮ ਕਰੇ। ਅੱਛਾ, ਉਹ ਮੈਂ ਗਰੰਟੀ ਨਾਲ ਕਹਿ ਸਕਦਾ ਵੀ ਬੰਦਾ ਜੇ 10-12 ਘੰਟੇ ਦੀ ਬਜਾਏ 6-5 ਘੰਟੇ ਕੰਮ ਕਰੇ ਨਾ, ਕੰਮ ਦੀ ਕੁਆਲਿਟੀ ਵਧੀਆ ਹੋਊਗੀ, ਪ੍ਰੋਡਕਟ ਵਧੀਆ ਹੋਊ, ਅਤੇ ਹੋਰ ਹੈਰਾਨੀ ਦੀ ਗੱਲ ਬੰਦੇ ਦੀ ਸਿਹਤ ਬਹੁਤ ਵਧੀਆ ਰਹੂਗੀ। ਜਿਹੜਾ ਬੰਦਾ ਖੁੱਭ ਕੇ ਕੰਮ ਕਰਦਾ ਨਾ, ਉਹਦੇ ਆਲੇ ਦੁਆਲੇ ਢੋਲ ਵਜਾਈ ਜਾਓ ਜੀ, ਉਹਨੂੰ ਸੁਣਦੇ ਨਹੀਂ, ਚੀਕਾਂ ਮਾਰੀ, ਉਹਨੂੰ ਪਤਾ ਨਹੀਂ ਲੱਗਦਾ ਉਹ ਕੰਮ 'ਚ ਰੁੱਝਿਆ ਹੋਊਗਾ, ਅਤੇ ਕੰਮ ਦੀ ਜਿਹੜੀ ਉਹਦੀ ਕੁਆਲਿਟੀ ਹੈ ਇੰਨੀ ਵਧੀਆ ਹੋਊ। ਫਿਲਾਸਫਰਾਂ ਨੇ ਕਿਹਾ, ਦੇਖੋ ਕੰਮ ਆ ਨਾ ਜਿਹੜਾ, ਕੋਈ ਚੀਜ਼ ਕੋਈ ਪ੍ਰੋਡਕਟ ਬਣਾਉਣਾ, ਕੋਈ ਤੁਸੀਂ ਨਵੀਂ ਚੀਜ਼ ਬਣਾਉਣੀ ਆ ਕੰਮ ਕਰਕੇ, ਉਹਦੇ ਨਾਲ ਤੁਹਾਡਾ ਮੋਹ ਮੁਹੱਬਤ ਪਿਆਰ ਹੋਣਾ ਚਾਹੀਦਾ, ਤਾਂ ਉਸ ਦੀ ਕੁਆਲਿਟੀ ਬਣਦੀ ਹੈ। ਜੇ ਤੁਸੀਂ ਵੱਧਾ ਰੁੱਧੀ ਕੰਮ ਕਰਦੇ ਨਾ, ਫਿਰ ਉਹਦੀ ਕੁਆਲਿਟੀ ਨਹੀਂ ਬਣਦੀ। ਇਹ ਸਿਸਟਮ ਨੇ ਸਾਨੂੰ ਇਸ ਤਰ੍ਹਾਂ ਦਾ ਬਣਾ ਤਾ ਵੀ ਜਿਹੜਾ ਅਸੀਂ ਕੰਮ ਕਰਦੇ ਹਾਂ ਨਾ, ਉਹ ਕੰਮ ਦਾ ਮੁੱਲ ਨਹੀਂ ਸਾਨੂੰ ਮਿਲਦਾ। ਤੁਸੀਂ ਸਰਪਲਸ ਕੈਪੀਟਲ ਦੀ ਜਦੋਂ ਥਿਊਰੀ ਪੜ੍ਹੋਗੇ ਨਾ, ਤੁਹਾਨੂੰ ਸਾਰਾ ਸਮਝ ਆਜੂਗਾ ਬਈ ਜਿਹੜਾ ਅਸੀਂ ਕੰਮ ਕਰਦੇ ਹਾਂ ਉਹ ਮੋੜਵੇਂ ਰੂਪ 'ਚ ਪੈਸਿਆਂ ਦੇ ਰੂਪ 'ਚ ਵੱਟ ਕੇ ਸਾਡੇ ਕੋਲ ਨਹੀਂ ਆਉਂਦਾ, ਇਸ ਕਰਕੇ ਸਾਨੂੰ ਵੱਧ ਕੰਮ ਕਰਨਾ ਪੈਂਦਾ। ਹੁਣ ਇੱਕ ਬੰਦਾ ਉਹ ਪ੍ਰੋਡਕਟ ਬਣਾਉਂਦਾ, ਉਹ ਕੰਮ ਕਰਦਾ, ਸਪੋਜ਼ ਉਹ 5 ਘੰਟੇ ਕੰਮ ਕਰਦਾ, ਉਹਦੇ ਕੰਮ ਦੀ ਕੁਆਲਿਟੀ ਇਹੋ ਜਿਹੀ ਹੋਊ ਜਦੋਂ ਉਹਦੇ 'ਤੇ ਬੋਝ ਨਾ ਹੋਊਗਾ, ਜਦੋਂ ਉਹ ਮਨ ਦੇ ਨਾਲ ਕੰਮ ਕਰੂਗਾ। ਹੋ ਸਕਦਾ ਉਹਦੇ ਘੰਟੇ ਦੀ ਵੈਲਿਊ ਹੈ ਜਿਹੜੀ $100 ਪਵੇ, ਅਤੇ ਉਹ 5 ਘੰਟਿਆਂ 'ਚ $500 ਦਾ ਕੰਮ ਕਰੇ, ਪਰ ਸਿਸਟਮ ਕਹਿੰਦਾ ਵੀ ਤੈਨੂੰ ਤਾਂ ਅਸੀਂ $15 ਹੀ ਦੇਣੇ ਆ, $75 ਦਾ ਹੀ ਕੰਮ ਕੀਤਾ, 15-5, 75। ਉਹ ਬੰਦਾ ਸੋਚਦਾ ਵੀ ਮੈਂ ਜਦੋਂ ਮੇਰੇ ਕੰਮ ਦਾ ਮੁੱਲ ਤਾਂ ਮੈਨੂੰ ਮਿਲਦਾ ਹੀ ਨਹੀਂ, ਨਾ ਮੈਂ ਉਸ ਕੁਆਲਿਟੀ ਤੱਕ ਪਹੁੰਚ ਸਕਦਾ, ਮੈਂ ਕਿਉਂ ਇੰਨੀ ਰੀਝ ਲਾ ਕੇ ਕੰਮ ਕਰਾਂ, ਮੈਂ ਬਸ ਘੰਟੇ ਵਜਾਵਾਂ, 8 ਘੰਟੇ ਪੂਰੇ ਕਰਾਂ ਅਤੇ ਭੱਜਾਂ, ਇਸ ਕਰਕੇ ਨਾ ਤਾਂ ਉਹਦੀ ਕੁਆਲਿਟੀ ਬਣਦੀ ਹੈ ਕੰਮ ਦੀ। ਇਸ ਕਰਕੇ ਇਹਨਾਂ ਨੇ ਇਹਨਾਂ ਨੂੰ ਬੰਦੇ ਨੂੰ ਰੋਬੋਟ ਵਰਗਾ ਬਣਾਤਾ, ਮਸ਼ੀਨਾਂ ਇਹੋ ਜਿਹੀਆਂ ਲਾਤੀਆਂ ਵੀ ਬੰਦਾ ਭਾਵੇਂ ਨਾ ਵੀ ਰੀਝ ਨਾਲ ਕੰਮ ਕਰੇ, ਮਸ਼ੀਨਾਂ ਨੇ ਆਪੇ ਕੰਮ ਕਰੀ ਜਾਣਾ। ਵਰਕ ਕਲਚਰ ਜਿਹਨੂੰ ਕਹਿੰਦੇ ਹਾਂ ਨਾ, ਕੰਮ ਦਾ ਸੱਭਿਆਚਾਰ, ਇਹ ਸਾਰੀ ਦੁਨੀਆਂ 'ਚ ਖਤਮ ਹੋ ਗਿਆ। ਕੋਈ ਐਵੇਂ ਰੋਈ ਜਾਵੇ, ਪਿੱਟੀ ਜਾਵੇ, ਕੋਈ ਕਹੇ ਮੈਂ ਬਹੁਤ ਸੋਹਣਾ ਕੰਮ ਕਰਦਾ, ਸੋਹਣਾ ਸੋਹਣਾ ਨਹੀਂ ਕੰਮ ਕਰਦਾ, ਪੈਸੇ ਦੀ ਖਾਤਰ ਕੰਮ ਕਰਦੇ, ਅਤੇ ਪੈਸੇ ਦੀ ਖਾਤਰ ਕੰਮ ਕਰਨਾ ਵਰਕ ਕਲਚਰ ਨਹੀਂ ਹੈ। ਵਰਕ ਕਲਚਰ ਦਾ ਮਤਲਬ ਆ ਜਿੱਥੇ ਉਹ ਕੰਮ ਕਰਦੇ ਹਾਂ ਜਿੱਥੇ ਤੁਹਾਡਾ ਮਨ ਵੀ ਖੁਸ਼ ਰਹਿੰਦਾ, ਜਿੱਥੇ ਤਨ ਵੀ ਠੀਕ ਰਹਿੰਦਾ, ਜਿੱਥੇ ਤੁਸੀਂ ਕੰਮ ਦੇ ਵਿੱਚ ਰੁੱਝ ਜਾਂਦੇ ਹੋ, ਜਿੱਥੇ ਕੰਮ ਦੇ ਨਾਲ ਪ੍ਰੇਮ ਹੁੰਦਾ ਤੁਹਾਨੂੰ, ਉਹ ਹੁੰਦਾ ਵਰਕ ਕਲਚਰ। ਅਸੀਂ ਪੰਜਾਬੀ ਆ ਨਾ ਜਿਹੜੇ, ਮੈਂ ਦੁਨੀਆ ਤੋਂ ਪੰਜਾਬ ਵੱਲ ਆਉਣਾ, ਅਸੀਂ ਸਾਡੇ ਵਰਕ ਕਲਚਰ ਬਹੁਤ ਹੁੰਦਾ ਸੀ, ਬਹੁਤ ਪਿਆਰ ਕਰਦੇ ਸੀ ਕੰਮ ਨੂੰ ਲੋਕ। ਮੈਂ ਤਾਂ ਕਿਸਾਨੀ ਦੇ ਕਿੱਤੇ ਬਾਰੇ ਦੱਸ ਸਕਦਾ ਕਿਉਂਕਿ ਮੈਂ ਆਪਣੇ ਪਿਤਾ ਜੀ ਨੂੰ ਆਲੇ ਦੁਆਲੇ ਪਿੰਡਾਂ ਦੇ ਵਿੱਚ ਕੰਮ ਕਰਦੇ ਦੇਖਿਆ ਲੋਕਾਂ ਨੂੰ। ਕੰਮ ਦੇ ਨਾਲ ਇੰਨਾ ਪ੍ਰੇਮ ਹੁੰਦਾ ਸੀ ਵੀ ਜਿਹੜੇ ਕਿਸਾਨੀ ਜੋ ਤੁਹਾਨੂੰ ਵੀ ਪਤਾ, ਉਹ ਕੰਮ ਦੇ ਵਿੱਚ ਕਿਸਾਨ ਦੇ ਜਿਹੜੇ ਉਹਦੇ ਸਾਥੀ ਹੁੰਦੇ ਸੀ ਉਹਨਾਂ ਨਾਲ ਵੀ ਇੰਨੀ ਮੁਹੱਬਤ ਹੁੰਦੀ, ਤੁਸੀਂ ਗੱਲ ਹੀ ਛੱਡ ਦਿਓ। ਕਿਸਾਨ ਦਾ ਬਲਦ ਦੇ ਨਾਲ ਪ੍ਰੇਮ, ਕਿਸਾਨ ਦੇ ਪਰਿਵਾਰ ਦਾ ਮੱਝਾਂ ਗਾਵਾਂ ਕੱਟੇ ਕੱਟੀਆਂ ਦੇ ਨਾਲ ਪ੍ਰੇਮ, ਇੰਨਾ ਜ਼ਿਆਦਾ ਮੁਹੱਬਤ ਹੁੰਦੀ ਸੀ। ਪੁਰਾਣੇ ਕਿਸਾਨਾਂ ਦੀ ਜੇ ਤੁਸੀਂ ਗੱਲ ਸੁਣੋਗੇ ਨਾ ਤੇ ਬਲਦ ਨੂੰ ਤਾਂ ਉਹ ਆਪਣੇ ਪੁੱਤ ਵਰਗਾ ਸਮਝਦੇ ਸੀ ਕਿਉਂਕਿ ਉਹ ਲਗਾਤਾਰ ਕੰਮ 'ਚ ਉਹਦਾ ਸਾਥ ਦਿੰਦਾ ਸੀ। ਸਵੇਰੇ 3-4 ਵਜੇ ਸੂਰਜ ਤਾਂ ਬਾਅਦ 'ਚ ਨਿਕਲਦਾ ਸੀ, ਸੂਰਜ ਤਾਂ ਸੁੱਤਾ ਪਿਆ ਰਹਿੰਦਾ ਸੀ, ਸੂਰਜ ਤਾਂ 7-8-9 ਵਜੇ ਨਿਕਲਦਾ ਸੀਗਾ ਸਰਦੀਆਂ ਦੇ ਵਿੱਚ, ਗਰਮੀਆਂ 'ਚ ਵੀ। ਅਤੇ ਕਿਸਾਨ ਤਾਂ 4 ਵਜੇ ਜਦੋਂ ਜਾਗ ਆਉਣੀ ਉਦੋਂ ਹੀ ਖੇਤ ਚਲੇ ਜਾਂਦੇ ਸੀ। ਘੁੱਗੀਆਂ ਗਟਾਰਾਂ ਦੇ ਨਾਲ ਪ੍ਰੇਮ ਕਿਸਾਨ ਦਾ, ਗੰਡੋਆ ਨਹੀਂ ਸੀ ਕਿਸਾਨ ਮਾਰਦੇ, ਜਿਹੜੇ ਜਿਹੜੇ ਉਹਦੇ 'ਚ ਕੰਮ ਦੇ ਸਾਥੀ ਹੁੰਦੇ ਸੀ ਇੰਨਾ ਪ੍ਰੇਮ ਹੁੰਦਾ ਸੀ। ਕਿਸਾਨੀ ਤਾਂ ਹੈ ਹੀ ਕੁਦਰਤ ਦੇ ਨਾਲ ਰਲ ਕੇ ਚੱਲਣ ਦੀ ਜਿਹੜੀ ਕਲਾ, ਜਿਹੜਾ ਕੰਮ ਆ ਉਹ ਕਿਸਾਨੀ ਦਾ ਕੀਤਾ। ਹੁਣ ਤਾਂ ਚਲੋ ਪ੍ਰੋਫਿਟ ਓਰੀਐਂਟਡ ਹੋ ਗਿਆ, ਮਤਲਬ ਮਦਰ ਨੇਚਰ ਆ ਜਿਹੜੀ ਧਰਤੀ ਆ, ਪੈਸਟੀਸਾਈਡਸ ਦੇ ਨਾਲ, ਹਰਬੀਸਾਈਡਸ ਦੇ ਨਾਲ, ਫਰਟੀਲਾਈਜ਼ਰਸ ਦੇ ਨਾਲ ਇਹਨੂੰ ਕਲੰਕਿਤ ਕਰਤਾ, ਜ਼ਹਿਰੀਲੀ ਬਣ ਗਈ। ਇਹ ਵੀ ਕਿਸਾਨੀ ਦੀ ਆਪਦੀ ਸੋਚ ਨਹੀਂ, ਇਹ ਉਹਦੇ 'ਤੇ ਕਾਰਪੋਰੇਟਸ ਨੇ ਲੱਦੀ ਹੋਈ ਸੋਚ ਆ ਬਸ। ਮਤਲਬ ਵਰਕ ਕਲਚਰ, ਅੱਜ ਲੋਕ ਕਹਿ ਦਿੰਦੇ ਆ ਵੀ ਕਿਸਾਨ ਆ ਜਿਹੜੇ ਉਹ ਕੰਮ ਨਹੀਂ ਕਰਦੇ, ਚਲੋ ਉਹਦੇ ਬਾਰੇ ਵੀ ਗੱਲ ਕਰਾਂਗੇ ਸ਼ਿਵਿੰਦਰ ਦੇ ਨਾਲ, ਵੱਖਰੀ ਤਰ੍ਹਾਂ ਦਾ ਕਲਚਰ ਹੋ ਗਿਆ। ਪਰ ਜਦੋਂ ਯੂਰਪ ਦੇ ਵਿੱਚ ਇਵੇਂ ਇੰਡਸਟਰੀਅਲ ਰੈਵੋਲਿਊਸ਼ਨ ਆਇਆ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਲੋਕ ਆਪਦੇ ਕੰਮ ਨਾਲ ਪ੍ਰੇਮ ਕਰਦੇ ਸੀ, ਕੋਈ ਕੱਪੜਾ ਬੁਣਦਾ, ਕੋਈ ਖੱਡੀ ਬੁਣਦਾ, ਕੋਈ ਭਾਂਡੇ ਬਣਾਉਂਦਾ, ਕੋਈ ਜੁੱਤੀ ਬਣਾਉਂਦਾ, ਇੰਨੀ ਰੀਝ ਦੇ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਆਪਣੇ ਕੰਮ ਦੇ ਵਿੱਚੋਂ ਨਾ ਰੱਬ ਦਿਸਦਾ ਸੀ, ਖੁਦਾ ਦਿਸਦਾ ਸੀ ਆਪਣੇ ਕੰਮ ਦੇ ਵਿੱਚੋਂ। ਅਤੇ ਇੰਨੇ ਪ੍ਰੇਮ ਨਾਲ ਕੰਮ ਕਰਦੇ ਸੀ। ਆਪਾਂ ਤਾਂ ਇੱਥੇ ਮੈਂ ਸ਼ਿਫਟਾਂ ਲਾਉਂਦੇ ਹਾਂ, ਡਿਊਟੀ ਵਜਾਉਂਦੇ ਹਾਂ ਆਪਦੀ, ਇਹ ਵਰਕ ਕਲਚਰ ਨਹੀਂ ਹੈ, ਉਹ ਸਾਰਾ ਵਰਕ ਕਲਚਰ ਜਿਹੜਾ ਖਤਮ ਹੋ ਚੁੱਕਿਆ। ਮੇਰੇ ਕਹਿਣ ਦਾ ਮਤਲਬ ਵੀ ਜੇ ਬੰਦੇ ਨੇ ਨਾ ਰੀਝ ਨਾਲ ਜ਼ਿੰਦਗੀ ਜਿਉਣੀ ਹੈ, ਐਂ ਮਤਲਬ ਜਦੋਂ ਬੰਦਾ ਮਰਨ ਲੱਗੇ ਨਾ, ਬੰਦੇ ਨੂੰ ਲੱਗੇ ਜੀ ਮੈਂ ਰੱਜ ਗਿਆ, ਮੈਂ ਹੋਰ ਜਿਉਣਾ ਨਹੀਂ, ਸਾਰੇ ਤਰ੍ਹਾਂ ਦੇ ਜ਼ਿੰਦਗੀ ਦੇ ਰੰਗ ਵੇਖ ਲਏ, ਮੈਨੂੰ ਲੱਗਦਾ ਬੰਦੇ ਨੂੰ ਆਪਣੀ ਜ਼ਿੰਦਗੀ 'ਚੋਂ ਨਾ ਕੰਮ ਘਟਾ ਦੇਣਾ ਚਾਹੀਦਾ। ਹੋ ਸਕਦਾ ਤੁਸੀਂ ਮੈਨੂੰ ਮੂਰਖ ਕਹੋ, ਦੋਸਤੋ ਕਹੀ ਜਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰਾ ਵਿਸ਼ਾ, ਮੈਂ ਬੜੀ ਰੀਝ ਦੇ ਨਾਲ ਮਤਲਬ ਗੱਲ ਕਰ ਰਿਹਾ, ਮੈਂ ਮਨੋਂ ਗੱਲ ਕਰ ਰਿਹਾ ਵੀ ਇੰਨਾ ਕੰਮ ਕਰਕੇ ਵੀ ਜਿਹੜੀ ਵਰਕਿੰਗ ਕਲਾਸ ਆ ਨਾ, ਜੇ ਉਹਨੂੰ ਉਹਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ, ਕੰਮ ਕਰਨਾ ਛੱਡ ਦੇਣਾ ਚਾਹੀਦਾ। ਜੇ ਭਾਵੇਂ ਸਰਕਾਰਾਂ ਰੋਈ ਜਾਣ, ਪਿੱਟੀ ਜਾਣ, ਕੁਛ ਮਰਜ਼ੀ ਕਰੀ ਜਾਣ, ਸਿਸਟਮ ਕੁਛ ਮਰਜ਼ੀ ਕਰੀ ਜਾਵੇ, ਜੇ ਤੁਹਾਨੂੰ 12-12, 14-14 ਘੰਟੇ ਕੰਮ ਕਰਕੇ ਰੋਟੀ ਹੀ ਨਹੀਂ ਮਿਲ ਰਹੀ, ਤਾਂ ਫਿਰ ਉਹ ਕੰਮ ਤੋਂ ਲੈਣਾ ਕੀ ਆ? ਅਤੇ ਜਾਂ ਫਿਰ ਸਿਸਟਮ ਨੂੰ ਬਦਲੋ, ਸੱਚੀ ਮੁੱਚੀ ਦਾ ਵਰਕ ਕਲਚਰ ਪੈਦਾ ਕਰੋ। ਜਿੱਥੇ ਸਿਸਟਮ ਵਧੀਆ ਨੇ ਨਾ, ਉੱਥੇ ਸੱਚੀ ਮੁੱਚੀ ਦਾ ਵਰਕ ਕਲਚਰ ਆ, ਉੱਥੇ ਲੋਕ ਕੰਮ ਨੂੰ ਪ੍ਰੇਮ ਕਰਦੇ ਨੇ। ਜਿਹੜੇ ਕਲਚਰ ਦੇ ਵਿੱਚ ਸੱਚੀ ਮੁੱਚੀ ਦਾ ਵਰਕ ਕਲਚਰ ਆ ਨਾ, ਉੱਥੇ ਥੋੜ੍ਹਾ ਕੰਮ ਕਰਕੇ ਵੀ ਬੰਦੇ ਦਾ ਸੋਹਣਾ ਗੁਜ਼ਾਰਾ ਹੁੰਦਾ। ਮੈਂ ਯੂਰਪੀਅਨ ਕੰਟਰੀਜ਼ ਦੀ ਇਸੇ ਕਰਕੇ ਉਦਾਹਰਣ ਦਿੰਦਾ ਹੁੰਦਾ, ਠੀਕ ਕੰਮ ਕਰਦੇ ਨੇ। ਮੈਨੂੰ ਤਾਂ ਲੱਗਦਾ ਕਈ ਥਾਵਾਂ 'ਤੇ ਹੁਣ ਮੈਂ ਪੜ੍ਹਦਾ ਹੁੰਦਾ ਵੀ ਉਹ 8-6 ਘੰਟੇ ਕੰਮ ਕਰਨ ਦੀ ਗੱਲ ਕਰ ਰਹੇ ਨੇ, ਅਤੇ ਸਾਡੇ ਇੱਥੇ 10 ਘੰਟੇ ਕੰਮ ਕਰਕੇ ਵੀ ਬੰਦੇ ਦੀ ਜੇਬ 'ਚ ਕੁਛ ਨਹੀਂ ਪੈਂਦਾ। ਹੁਣ ਤਾਂ ਮੌਰਗੇਜ ਰੇਟ ਵਗੈਰਾ ਇੰਨੇ ਵੱਧ ਗਏ, ਖਰਚੇ ਇੰਨੇ ਮਹਿੰਗੇ ਹੋ ਗਏ, ਗਰੋਸਰੀ ਇੰਨੀ ਮਹਿੰਗੀ ਆ, ਬੰਦਾ ਕਹਿੰਦਾ 10 ਤੋਂ ਬਜਾਏ ਮੈਂ 12 ਘੰਟੇ ਚੰਗੀਆਂ ਚੰਗੀਆਂ ਜੋਬਸ ਕਰਨ ਵਾਲੇ, ਲੱਖ-ਲੱਖ, ਸਵਾ-ਸਵਾ ਲੱਖ ਲੈਣ ਵਾਲੇ ਉਬਰ ਚਲਾਉਂਦੇ ਨੇ, ਪੀਜ਼ਾ ਡਿਲੀਵਰੀ ਕਰਦੇ ਨੇ, ਮੈਨੂੰ ਤਾਂ ਐਂ ਲੱਗਣ ਲੱਗ ਗਿਆ ਵੀ 24 ਘੰਟੇ ਵੀ ਕੰਮ ਕਰਨਾ ਜਿਹੜਾ ਜੀ, ਉਹਦੇ ਨਾਲ ਵੀ ਬੰਦੇ ਦਾ ਗੁਜ਼ਾਰਾ ਨਾ ਹੋਇਆ ਤਾਂ ਫਿਰ ਬਣੂੰਗਾ ਕੀ? ਫਿਰ ਦਿਨ ਤਾਂ ਹੁਣ 36 ਘੰਟੇ ਦਾ ਹੋ ਨਹੀਂ ਸਕਦਾ। ਇਹ ਵਰਕ ਕਲਚਰ ਨਹੀਂ ਦੋਸਤੋ, ਵੱਧ ਕੰਮ ਕਰਨਾ ਵਰਕ ਕਲਚਰ ਨਹੀਂ ਹੈ। ਵੱਧ ਕੰਮ ਕਰਨ ਦੇ ਨਾਲ ਤੁਸੀਂ ਕੁਦਰਤ ਨਾਲ ਧੱਕਾ ਕਰ ਰਹੇ ਹੋ, ਆਪਣੇ ਸਰੀਰ ਨਾਲ ਧੱਕਾ ਕਰ ਰਹੇ ਹੋ। ਕੁਛ ਦੇਰ ਲਈ ਵੱਧ ਕੰਮ ਕਰਨਾ ਪੈ ਸਕਦਾ, ਜਦੋਂ ਆਪਾਂ ਨਵੇਂ ਦੇਸ਼ਾਂ 'ਚ ਆਉਂਦੇ ਹਾਂ, ਇਹਨਾਂ ਦੇਸ਼ਾਂ ਦੇ ਵਿੱਚ ਐਸਟੈਬਲਿਸ਼ ਕਰਨ ਲਈ, ਆਪਣੇ ਆਪ ਨੂੰ ਲੋੜਾਂ ਪੂਰੀਆਂ ਕਰਨ ਲਈ ਆਪਾਂ ਵੱਧ ਕੰਮ, ਮਜਬੂਰੀ ਹੁੰਦੀ ਹੈ ਆਪਣੀ ਕਰਨਾ, ਮਤਲਬ ਉਹ ਕੋਈ ਉਹ ਸਾਡੀ ਮਤਲਬ ਆਪਣੇ ਆਪ ਸਾਡੀ ਚੋਇਸ ਬਣ ਜਾਂਦੀ, ਕਿਉਂਕਿ ਸਾਡੇ ਕੋਲ ਕੁਛ ਹੁੰਦਾ ਨਹੀਂ। ਆਪਣੇ ਆਪ ਨੂੰ ਉਸ ਲੈਵਲ 'ਤੇ ਲਿਜਾਣ ਲਈ ਕੁਛ ਸਮੇਂ ਲਈ ਵੱਧ ਕੰਮ ਕਰਨਾ ਪੈਂਦਾ, ਪਰ ਵੱਧ ਕੰਮ ਕਰਨ ਨੂੰ ਆਦਤ ਨਹੀਂ ਬਣਾਉਣਾ ਚਾਹੀਦਾ। ਜਿਹੜੇ ਲੋਕ ਵੱਧ ਕੰਮ ਕਰਨ ਨੂੰ ਆਦਤ ਬਣਾ ਲੈਂਦੇ ਨੇ ਨਾ, ਸਾਰੇ ਪਾਸੇ ਟੁੱਟ ਜਾਂਦੇ ਆ ਜੀ। ਉਹ ਬੁੜਾ ਮਾਂ ਪਿਓ ਹੋਵੇ, ਤੁਸੀਂ ਕਹੀ ਜਾਓ ਸਾਰਾ ਦਿਨ ਜੀ ਇਸ ਤਾਂ ਕੰਮ 'ਚ ਹੀ ਲੱਗੇ ਹੋਏ ਆ, ਉਹ ਤੁਰ ਜਾਂਦੇ ਨੇ, ਉਦੋਂ ਬਾਅਦ ਡਿਪਰੈਸ ਹੋ ਜਾਂਦੇ ਨੇ। ਬੱਚੇ ਤੁਹਾਡੇ ਛੋਟੇ ਆ, ਤੁਸੀਂ ਕਹੀ ਕਹੋ ਜੀ ਅਸੀਂ ਤਾਂ ਸਾਰਾ ਦਿਨ ਕੰਮ ਕਰੀ ਜਾਂਦਾ, ਫਿਰ ਤੁਸੀਂ ਬਾਅਦ 'ਚ ਰੋਵੋ ਬੈਠ ਕੇ ਵੀ ਬੱਚੇ ਸਾਡੀ ਗੱਲ ਨਹੀਂ ਸੁਣਦੇ, ਬੱਚਿਆਂ ਨੇ ਗੱਲ ਕੀ ਸੁਣਨੀ ਆ? ਤੁਸੀਂ ਵੱਧ ਕੰਮ ਕਰੀ ਜਾਂਦੇ ਹੋ, ਘਰ ਵਾਲੀ ਆਪ ਉਹ ਸ਼ਿਫਟਾਂ 'ਚ ਵੱਧ ਕੰਮ ਕਰੀ ਜਾਂਦੇ ਹੋ, ਅਤੇ ਜ਼ਿੰਦਗੀ ਕਾਹਦੀ ਹੋਈ ਜੀ? ਫਿਰ ਪਛਤਾਵਾ ਹੀ ਹੋਣਾ ਜਦੋਂ 60-65 ਸਾਲ ਦੇ ਹੋ ਗਏ। ਡਿਪਰੈਸ਼ਨ ਨਾਂ ਦੀ ਜਿਹੜੀ ਚੀਜ਼ ਆ ਨਾ, ਉਹ ਵੱਧ ਕੰਮ ਕਰਨ ਕਰਕੇ ਵੀ ਡਿਪਰੈਸ਼ਨ ਹੋ ਸਕਦਾ, ਅਤੇ ਵਿਹਲੇ ਰਹਿਣ ਕਰਕੇ ਵੀ ਡਿਪਰੈਸ਼ਨ ਹੋ ਸਕਦਾ। ਡਿਪਰੈਸ਼ਨ ਆਪਣੇ ਆਪ 'ਚ ਆਲੇ ਦੁਆਲੇ ਨਾਲੋਂ ਟੁੱਟਣਾ ਹੁੰਦਾ, ਅਤੇ ਆਪਣੇ ਆਪ ਨਾਲੋਂ ਵੀ ਟੁੱਟਣਾ ਹੁੰਦਾ। ਜਦੋਂ ਤੁਸੀਂ ਲੋੜ ਤੋਂ ਜ਼ਿਆਦਾ ਕੰਮ ਕਰਦੇ ਹੋ, ਸਰੀਰ ਨਾਲ ਧੱਕਾ ਕਰਦੇ ਹੋ, ਉਹੋ ਹੀ ਮਸਲਸ ਓਵਰ ਯੂਜ਼ ਹੁੰਦੇ ਆ, ਹੌਲੀ ਹੌਲੀ ਤੁਹਾਨੂੰ ਬਿਮਾਰੀਆਂ ਲੱਗਦੀਆਂ ਨੇ, ਸਰੀਰ ਦੀਆਂ ਬਿਮਾਰੀਆਂ ਤੋਂ ਬਾਅਦ ਮਾਨਸਿਕ ਬਿਮਾਰੀਆਂ ਲੱਗਦੀਆਂ। ਜਦੋਂ ਕਿ ਵਰਕ ਕਲਚਰ ਦਾ ਮਤਲਬ ਹੈ ਬੰਦਾ ਆਪਣੇ ਮਨ ਅਤੇ ਆਪਣੇ ਸਰੀਰ ਨੂੰ ਠੀਕ ਕਰਦਾ, ਥੋੜੇ ਸਮੇਂ ਲਈ ਵੱਧ ਕੰਮ ਕਰਦਾ, ਰੀਝ ਲਾ ਕੇ ਕੰਮ ਕਰਦਾ ਤੇ ਬਾਕੀ ਦੀ ਲਾਈਫ ਇੰਜੋਏ ਕਰਦਾ। ਬੱਧਾ ਰੁੱਧੀ ਕੰਮ ਕਰਨ ਦਾ ਮਤਲਬ ਹੁੰਦਾ ਵੀ ਤੁਹਾਨੂੰ ਮਜ਼ਬੂਰੀ 'ਚ ਕੰਮ ਕਰਨਾ ਪੈਂਦਾ, ਕੰਮ ਨਾਲ ਪ੍ਰੇਮ ਕੋਈ ਨਹੀਂ, ਡਾਲਰਾਂ ਦੀ ਖਾਤਰ ਕੰਮ ਕਰਨਾ ਪੈਂਦਾ ਤੇ ਆਦਤਾਂ ਸਾਡੀਆਂ ਵਿਗੜਦੀਆਂ ਨੇ। ਖੈਰ ਜੀ, ਮੈਂ ਤਾਂ ਗੱਲਾਂ ਕਾਫੀ ਕਰ ਲਈ, ਮੈਨੂੰ ਟਾਈਮ ਦਾ ਨਹੀਂ ਪਤਾ ਲੱਗਿਆ, 20 ਮਿੰਟ ਹੋ ਗਏ, ਕਾਲਰ ਵੀ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ ਆਪਾਂ, ਫਿਰ ਆਪਾਂ ਸ਼ਿਵਿੰਦਰ ਨੂੰ ਵੀ ਲਵਾਂਗੇ ਲਾਈਨ ਤੇ। ਨਿਗਾ, ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਬਾਬਾ
ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਮੈਂ
ਕੋਈ ਗਲਤ ਤਾਂ ਨਹੀਂ ਗੱਲ ਕਹਿ ਦੀ? ਤੁਸੀਂ ਬੜੇ ਸੰਜੀਦਾ। ਹਾਂਜੀ,
ਗੱਲਾਂ ਬਹੁਤ ਅੱਛੀਆਂ ਤੁਸੀਂ ਕਰ ਰਹੇ ਹੋ।
ਇਹ
ਫ੍ਰੀ ਮਾਰਕੀਟ ਤੇ ਜਿਹੜਾ ਕੈਪੀਟਲ ਸਿਸਟਮ ਆ ਨਾ,
ਇਹਦੇ
ਵਿੱਚ ਤੇ ਬਗੈਰ ਕੰਮ ਤੋਂ, ਮਿਹਨਤ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ, ਗਰੋਅ ਅਪ ਨਹੀਂ ਹੋਇਆ ਜਾ ਸਕਦਾ।
ਇਹੀ ਗੱਲ ਮੈਨੂੰ ਮਾੜੀ ਲੱਗਦੀ ਆ ਜੀ।
ਜਿਹੜਾ ਤੁਸੀਂ ਸਿਸਟਮ ਚੇਂਜ ਕਰਨ ਦੀ ਗੱਲ ਕਰ ਰਹੇ ਹੋ, ਉਹ ਫਿਰ ਸਿਸਟਮ ਤੇ ਇਹ ਤੁਸੀਂ ਜਾਂ ਥੋੜੀ ਯਾਦ ਪਾਓ, ਜਾਂ ਉਹ ਇੱਦਾਂ ਦਾ ਹੋਣਾ ਚਾਹੀਦਾ ਵੀ ਇੱਕ ਬੈਲੈਂਸ ਕਿਸਮ ਦਾ ਸਿਸਟਮ, ਰਾਈਟ, ਲਾਈਕ ਕਿ ਹਰ ਬੰਦੇ ਨੂੰ ਮਤਲਬ ਹੈ ਕਿ ਉਹਦੀ ਵੈਲਥ ਅੱਛੀ ਹੋ ਜਾਏ।
ਹਾਂਜੀ, ਵੈਲਥ ਤਾਂ ਵੈਸੇ ਹਰ ਆਦਮੀ ਕੋਲ ਅੱਛੀ ਹੋ ਹੀ ਸਕਦੀ ਹੈ, ਇਹ ਤਾਂ ਅਨਈਵਨ ਡਿਸਟ੍ਰੀਬਿਊਸ਼ਨ ਆਫ ਵੈਲਥ ਆ, ਜਿਹਦੇ ਕਰਕੇ ਕੁਛ ਲੋਕਾਂ ਦੇ ਹੱਥਾਂ 'ਚ ਜ਼ਿਆਦਾ ਕੌਨਸਨਟ੍ਰੇਟ ਹੋਈ ਹੋਈ ਆ। ਵੈਸੇ ਹੀ ਸਰਕਾਰਾਂ ਇਹੋ ਜਿਹੀਆਂ, ਵੈਲਥ ਤਾਂ ਇੰਨੀ ਹਰੇਕ ਬੰਦੇ ਕੋਲ ਹੋਊ ਜੀ, ਮਤਲਬ ਨੱਕੋ ਨੱਕ ਭਰ ਜੂ ਇੰਨਾ ਪੈਸਾ ਹੋਊਗਾ ਬੰਦੇ ਕੋਲੇ। ਹੈਂਜੀ, ਇਹ ਤਾਂ ਹੁਣ ਕੁਛ ਲੋਕਾਂ ਕੋਲੇ ਪੈਸਾ, ਉਹ ਤਾਂ ਹੁਣ ਅਸੀਂ ਕੀ ਕਰੀਏ ਜੀ ਉਹਦਾ?
ਇਹ ਥੋੜਾ ਜਿਹਾ ਬਰਾਰ ਸਾਹਿਬ ਮੈਂ ਤੁਹਾਨੂੰ ਫੀਡ ਕਰ ਦਿੰਦਾ ਵੀ ਜਿਹੜਾ ਫ੍ਰੀ ਮਾਰਕੀਟ ਹੁੰਦੀ ਹੈ ਕਿਸੇ ਨਾਲ ਠੀਕ ਵੀ ਆ, ਪਰ ਬਹੁਤ ਸਾਰੇ ਜਿਹੜੇ ਸਮਾਰਟ ਸਰਟਨ ਗਰੁੱਪ ਆਫ ਪੀਪਲ ਆ ਨਾ, ਉਹ ਓਪਰਚੁਨਿਟੀ ਬਹੁਤ ਜ਼ਿਆਦਾ ਮਤਲਬ ਵੱਧ ਫਾਇਦਾ ਬਹੁਤ ਉਠਾ ਜਾਂਦੇ ਆ, ਉਹ ਜਿਹੜੇ ਵਿਚਾਰੇ ਏਡੇ ਕਨਿੰਗ ਨਹੀਂ ਹੁੰਦੇ ਜਾਂ ਜਿਹੜੇ ਉਹਨਾਂ ਦੀ ਜੀਵਨ ਬੁੱਧੀ ਥੋੜੀ ਘੱਟ, ਉਹ ਹਿਸਾਬ ਨਾਲ ਸਮਾਰਟ ਨਹੀਂ ਹੁੰਦੇ, ਉਹ ਪਿੱਛੇ ਰਹਿ ਜਾਂਦੇ ਆ, ਉਹ ਫਿਰ ਜਿਹੜੇ ਸਮਾਰਟ ਹੁੰਦੇ ਉਹ ਸਾਰੀ ਓਪਰਚੁਨਿਟੀ ਜਿਹੜੇ ਮਿਸਾਈਲ ਦੇ ਉੱਤੇ ਕਾਬਜ਼ ਹੋ ਜਾਂਦੇ ਆ। ਰਾਈਟ,
ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਹੈ।
ਅਗਰ ਜੀ ਤੁਸੀਂ ਐਡ ਅਪ ਕਰ ਦਿਓ,
ਬਿਲਕੁਲ ਨਹੀਂ ਨਹੀਂ ਬਿਲਕੁਲ ਠੀਕ ਹੈ ਜੀ। ਐਕਚੁਅਲੀ ਸਿਸਟਮ ਨੇ ਨਾ ਚੈੱਕ ਰੱਖਣੀ ਹੁੰਦੀ ਆ ਡੈਫੀਨੇਟਲੀ। ਦੇਖੋ, ਜਿਹੜਾ ਬੰਦਾ ਤੇਜ਼ ਤਰਾਰ ਹੈਗਾ, ਜਿਹੜਾ ਸਮਾਰਟ ਆ, ਉਹਨੇ ਪੈਸੇ ਵੱਧ ਕਮਾ ਜਾਣੇ ਨੇ, ਉਹਦੇ ਕੋਲ ਸਕਿੱਲਸ ਨੇ, ਪਰ ਸਿਸਟਮ ਨੇ ਇੱਕ ਚੈੱਕ ਰੱਖਣਾ ਹੁੰਦਾ, ਉਹਦਾ ਡਿਫਰੈਂਸ ਹੋਣਾ ਚਾਹੀਦਾ ਦੂਜੇ ਬੰਦਿਆਂ ਨਾਲੋਂ। ਜਿਹੜਾ ਕੁਛ ਵੀ ਨਹੀਂ ਕਰਦਾ ਗਾ, ਮਤਲਬ ਜਿਹਨੇ ਪਰੌਂਠੇ ਖਾ ਕੇ ਸੁੱਤੇ ਰਹਿਣਾ, ਲਾਜ਼ਮੀ ਤੌਰ 'ਤੇ ਦੇਖੋ ਉਹਦੇ ਨਾਲ ਫਰਕ ਹੋਊਗਾ ਜਿਹੜਾ ਤੇਜ਼ ਤਰਾਰ ਬੰਦਾ। ਪਰ ਸਿਸਟਮ ਨੂੰ ਇੱਕ ਥੋੜ੍ਹੀ ਜਿਹੀ ਚੈੱਕ ਰੱਖਣੀ ਚਾਹੀਦੀ ਵੀ ਬੇਸਿਕ ਨੀਡ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਰਹਿਣ, ਐਜੂਕੇਸ਼ਨ, ਹੈਲਥ ਦੀਆਂ ਸਹੂਲਤਾਂ ਸਾਰੇ ਹੋਣ, ਪਰ ਫਿਰ ਵੀ ਉਹ ਬੰਦਾ ਜਿਹੜਾ ਥੋੜ੍ਹਾ ਜਿਹਾ ਵੱਧ ਮਿਹਨਤ ਕਰਕੇ ਅੱਗੇ ਵੱਧਦਾ, ਦੇਖੋ ਉਹਨੂੰ ਰਿਵਾਰਡ ਤਾਂ ਵੱਧ ਮਿਲਣਾ ਹੀ ਚਾਹੀਦਾ। ਧੰਨਵਾਦ ਜੀ, ਧੰਨਵਾਦ ਤੁਹਾਡਾ। ਇੱਕ ਹੋਰ ਕਾਲ ਲੈ ਲਈਏ। ਨਿਗਾ, ਸਵਾਗਤ ਜੀ ਤੁਹਾਡਾ।
ਧੰਨਵਾਦ ਬਰਾੜ ਸਾਹਿਬ। ਦੇਖੋ, ਤੁਸੀਂ ਸਹੀ ਗੱਲ ਕੀਤੀ, ਜਿਹੜਾ ਬੰਦਾ ਸਭ ਤੋਂ ਗੰਦਾ, ਇਹਨੇ ਆਪ ਹੀ ਆਪਣੀ ਜੀਵਨ ਨੂੰ ਉੱਤਮ ਬਣਾਈ ਹੋਈ ਹੈ, ਉੱਤਮ ਸਮਝੀ ਬੈਠਾ ਹੈ, ਕੋਈ ਉੱਤਮ ਨਹੀਂ ਹੈਗੀ।
ਬਿਲਕੁਲ,
ਮੈਂ ਤਾਂ ਇਹ ਕਹਿੰਦਾ ਵੀ ਬਰਿਆਂ ਦੀ ਇਕਾਊ ਜ਼ਿੰਦਗੀ ਜੀਣ ਨਾਲੋਂ ਸਿਰਫ ਇੱਕ ਰੰਗੀਨ ਸ਼ਾਮ ਕਿਤੇ ਵੱਧ ਲਾਹੇਵੰਦ ਹੁੰਦੀ ਆ, ਨਜ਼ਾਰੇ ਹੀ ਉੱਚਿਆ।
ਬਿਲਕੁਲ ਬਿਲਕੁਲ।
ਹੁਣ ਤੁਸੀਂ ਦੇਖੋ, ਜੰਗਲੀ ਬੰਦੇ ਕੋਈ ਕੰਮ ਨਹੀਂ ਕਰਦੇ, ਇੱਥੋਂ ਦੇ ਮੂਲ ਵਛਿੰਦੇ ਕੋਈ ਕੰਮ ਨਹੀਂ ਕਰਦੇ, ਸ਼ਿਕਾਰ ਮਾਰਦੇ ਖਾਂਦੇ, ਨਾਲ ਦੀ ਨਾਲ ਉਹਨਾਂ ਦੀਆਂ ਜੂਨਾਂ ਕੱਟਦੇ, ਸੁਰਗਾਂ ਨੂੰ ਭੇਜੀ ਜਾਂਦੇ ਆ। ਸਿਸਟਮ ਨੇ ਅਸੀਂ ਸਾਰੇ ਬੰਧੂਏ ਮਜ਼ਦੂਰ ਤਿਆਰ ਕੀਤੇ ਹੋਏ ਨੇ, ਹੁਣ ਕੋਈ ਚੋਣ ਹੈ ਨੀ, ਸ਼ਿਫਟਾਂ 'ਚ ਵੰਡੇ ਹੋਏ ਆ, ਹੁਣ ਕਰ ਕੋਈ ਨੀ ਸਕਦੇ ਕੁਛ ਜੀ। ਬਾਕੀ ਹੁਣ ਗੱਲ ਹੈ ਵੀ ਕਿਸੇ ਦਿਨ ਇਹ ਗੱਲ ਕਰਿਓ ਆਤਮਾ ਬਾਰੇ, ਉਹ ਬੰਦਾ ਰੋਂਦਾ ਤਾਂ ਸਾਰੀ ਉਮਰ ਸਰੀਰ ਦੀ ਸਲਾਮਤੀ ਨੂੰ ਰਹਿੰਦਾ, ਆਤਮਾ ਕਿਸੇ ਨੇ ਦੇਖੀ ਨਾ, ਆਤਮਾ ਤੋਂ ਕੀ ਧਾਰਨਾ ਲੈਣੀ ਆ, ਮਤਲਬ ਇਹ ਹੁੰਦੀ ਹੈ ਕਿ ਨਹੀਂ ਹੁੰਦੀ?
ਬਿਲਕੁਲ, ਮੰਗਲਵਾਰ ਨੂੰ ਗੱਲ ਕਰਾਂਗੇ ਆਪਾਂ ਆਤਮਾ ਵਾਲੀ। ਬਿਲਕੁਲ,
ਆਹੋ ਮੈਂ ਤਾਂ ਇਹ ਕਹਿੰਦਾ ਵੀ ਕਿਸੇ ਜਾਨ ਇਨਸਾਨ ਦੀ ਜਿਹੜੀ ਜਾਨ ਲੈਣ ਬਾਅਦ ਹਕੂਮਤ ਉਹ ਵਿਅਕਤੀ ਨੂੰ ਸਜ਼ਾ ਕਿਉਂ ਦਿੰਦੀ ਹੈ? ਸਾਡੇ ਤਾਂ ਸਾਰਿਆਂ ਦੇ ਤਕਰੀਬਨ ਧਰਮ ਗ੍ਰੰਥਾਂ 'ਚ ਲਿਖਿਆ ਵੀ ਆਤਮਾ ਮਰਦੀ ਨਹੀਂ, ਉਹ ਫਿਰ ਜੰਗਾਂ ਕਿਉਂ ਉਟਾਲੀਆਂ ਜਾਂਦੀਆਂ? ਐਟਮੀ ਹਥਿਆਰ ਚਲਾਉਣ ਤੋਂ ਸੰਕੋਚ ਕਿਉਂ ਕੀਤਾ ਜਾਂਦਾ? ਜੀਵ ਆਤਮਾ ਤਾਂ ਕਦੀ ਮਰਦੀ ਨਹੀਂ, ਸਗੋਂ ਸਰੀਰ ਮਰਨ ਨਾਲ ਤੇ ਹੋਰ ਤਕੜੀ ਹੁੰਦੀ ਹੋਵੇਗੀ। ਹਾਂਜੀ,
ਬਿਲਕੁਲ,
ਇਹ ਇੰਨੀ ਡੂੰਘੀ ਗੱਲ ਹੈ, ਜੱਜ ਸਾਹਿਬ ਕਿਉਂ ਨਹੀਂ ਸਮਝਦੇ? ਮਿਹਰਬਾਨੀ।
ਬਿਲਕੁਲ ਬਿਲਕੁਲ, ਧੰਨਵਾਦ ਤੁਹਾਡਾ। ਇਹ ਤੁਹਾਡੀ ਗੱਲ ਬੜੀ ਵਧੀਆ ਹੈ ਬਈ, ਸਿਸਟਮ ਸਾਨੂੰ ਬੰਧੂਆ ਮਜ਼ਦੂਰ ਦੀ ਤਰ੍ਹਾਂ ਯੂਜ਼ ਕਰਦਾ, ਜਦੋਂ ਸਾਡੇ ਸਰੀਰ 'ਚ ਸਰੀਰਕ ਸ਼ਕਤੀ ਘੱਟ ਜਾਂਦੀ ਹੈ ਅਤੇ ਸਿਸਟਮ ਦਾ ਕਰੂਪ ਰੂਪ ਸਾਡੇ ਸਾਹਮਣੇ ਆਉਂਦਾ, ਸੀਨੀਅਰ ਹੋਮ 'ਚ ਬਿਠਾ ਕੇ ਬੰਦੇ ਨੂੰ ਅਤੇ ਉਹਦੀ ਕੋਈ ਟੇਕ ਕੇਅਰ ਵੀ ਨਹੀਂ ਕਰਦਾ ਗਾ, ਬਸ ਘਰਦੇ ਵੀ ਨਹੀਂ ਮਿਲਣ ਜਾਂਦੇ ਉਹਨੂੰ। ਹੁਣ ਘਰਦਿਆਂ ਦੀ ਆਪਦੀ ਮਜ਼ਬੂਰੀ ਆ, ਘਰਦੇ ਕਹਿੰਦੇ ਮੌਰਗੇਜਾਂ ਵੀ ਭਰਨੀਆਂ, ਅਸੀਂ ਬੁੜੇ ਕੋਲ ਕਿਵੇਂ ਬੈਠੇ ਰਹੀਏ? ਦੇਖੋ, ਇਹ ਸਿਸਟਮ ਦਾ ਜਿਹੜਾ ਕਰੂਪ ਚਿਹਰਾ, ਬਈ ਸਿਸਟਮ ਨੇ ਆਪਣੀ ਸੋਚ, ਉਹ ਬਜ਼ੁਰਗ ਜਿਹਨੇ ਸਾਰੀ ਉਮਰ ਕੰਮ ਕੀਤਾ ਬੱਚਿਆਂ ਦੇ ਲਈ, ਬੱਚਿਆਂ ਦੇ ਵਿੱਚ ਉਹਦੀ ਸੋਚ ਭਰਤੀ, ਕਿਵੇਂ ਵੀ ਬੱਚਿਆਂ ਦੀ ਮਜ਼ਬੂਰੀ ਬਣ ਗਈ ਵੀ ਉਹ ਬਜ਼ੁਰਗ ਕੋਲੇ ਨਾ ਬੈਠਣ, ਬਜ਼ੁਰਗ ਨੂੰ ਘਰ ਨਾ ਰੱਖਣ ਜਾਂ ਉਹਦੇ ਕੋਲੇ ਜਾ ਕੇ ਬੈਠ ਨਾ ਸਕਣ, ਉਹਨਾਂ ਨੂੰ ਮਤਲਬ ਉਹਨਾਂ ਦੀਆਂ ਲੋੜਾਂ ਇੰਨੀਆਂ ਵਧਾ ਤੀਆਂ ਬਈ ਇਹ ਲਗਾਤਾਰ ਕੰਮ ਕਰਦੇ ਰਹਿਣ, ਨਹੀਂ ਤਾਂ ਉਹਨਾਂ ਦੀਆਂ ਲੋੜਾਂ ਨਹੀਂ ਪੂਰੀਆਂ ਹੋਣੀਆਂ। ਹੁਣ ਉਹਨਾਂ ਕੋਲੇ ਕੀ ਚੋਇਸ ਆ? ਮਜ਼ਬੂਰੀ ਉਹਨਾਂ ਦੀ ਵੀ, ਦੇਖੋ ਬਜ਼ੁਰਗ ਕੋਲੇ ਬੈਠ ਨਹੀਂ ਸਕਦੇ, ਜੇ ਬੈਠਣਗੇ ਤਾਂ ਉਹਨਾਂ ਦੀ ਰੋਟੀ ਨਹੀਂ ਚੱਲਣੀ। ਆਪਾਂ ਲੱਖ ਉਹਨਾਂ ਨੂੰ ਕਹੀ ਜਾਈਏ ਬੱਚੇ ਬੈਠਦੇ ਨੇ, ਪਰ ਬੱਚਿਆਂ ਦੀ ਮਜ਼ਬੂਰੀ ਜਦੋਂ ਉਹਦੇ ਸਰੀਰਕ ਸ਼ਕਤੀ ਘੱਟ ਗਈ ਅਤੇ ਜਿਵੇਂ ਅੰਬ ਵਾਂਗੂ ਆਪਾਂ ਅੰਬ ਚੂਪ ਕੇ ਅਤੇ ਗਿੜਕ ਪਾਸੇ ਸੁੱਟ ਦਿੰਦੇ ਹਾਂ, ਉਹ ਬੰਦਾ 65-70 ਸਾਲ ਤੋਂ ਲੈ ਕੇ 90 ਸਾਲ ਤੱਕ ਜਿਉਂਦਾ, ਪਰ ਉਹ ਬੰਦਾ ਇਹ ਸਮਝਦਾ ਵੀ ਮੈਂ ਸਾਰੀ ਉਮਰ ਗੁਨਾਹ ਕੀ ਕੀਤਾ, ਵੀ ਅੱਜ ਮੈਨੂੰ ਇੱਕ ਬੰਦਾ ਮੇਰੀ ਗੱਲ ਸੁਣਨ ਵਾਲਾ ਨਹੀਂ ਲੱਭਦਾ। ਕਦੇ ਬਜ਼ੁਰਗਾਂ ਦੀਆਂ ਪ੍ਰੋਬਲਮਾਂ ਸੁਣੀਏ, ਚਲੋ ਹੱਲ ਭਾਵੇਂ ਨਾ ਹੀ ਕਰ ਸਕੀਏ ਅਸੀਂ, ਬਜ਼ੁਰਗਾਂ ਦੀਆਂ ਪ੍ਰੋਬਲਮ ਸੁਣਨਾ ਆਪਣੇ ਆਪ 'ਚ ਉਹਨਾਂ ਦੀਆਂ ਪ੍ਰੋਬਲਮ ਦਾ ਹੱਲ ਕਰਨਾ ਹੀ ਆ। ਬਸ ਅੱਧਾ ਘੰਟਾ ਸੁਣ ਲਈਏ ਤਾਂ ਬਜ਼ੁਰਗ ਖੁਸ਼ ਹੋ ਜਾਂਦੇ ਆ, ਮਨ ਅਤੇ ਤਨ ਉਹਨਾਂ ਦਾ ਮਨ ਖੁਸ਼ ਹੋ ਗਿਆ ਤਾਂ ਤਨ ਆਪੇ ਹੀ ਖੁਸ਼ ਰਹਿਣਾ। ਇਹ ਸਿਸਟਮ ਨੇ ਸਾਥੋਂ ਬਜ਼ੁਰਗਾਂ ਦਾ ਬੁਢਾਪਾ ਵੀ ਖੋਹ ਲਿਆ, ਬੱਚਿਆਂ ਦਾ ਬਚਪਨ ਖੋਹ ਲਿਆ, ਜਵਾਨਾਂ ਦੀ ਜਵਾਨੀ ਖੋਹ ਲਈ, ਅਤੇ ਬਾਕੀ ਕੀ ਰਹਿ ਗਿਆ ਦੱਸੋ ਮੈਨੂੰ। ਵਰਕ ਵਰਕ, ਕੰਮ ਕੰਮ ਕੰਮ, ਕਰੀ ਜਾਓ ਕਰਕੇ ਵੀ ਤਿਜੋਰੀਆਂ ਕਿਹਨਾਂ ਦੀਆਂ ਭਰਨੀਆਂ ਨੇ? ਆਹ ਵੀਰ ਜੀ ਪਹਿਲਾਂ ਜਿਹੜੇ ਕਹਿ ਕੇ ਗਏ ਨੇ, ਜਿਹਨਾਂ ਕੋਲ ਆਲਰੇਡੀ ਵੈਲਥ ਆ, ਉਹ ਜਿਹਨਾਂ ਕੋਲ ਆਲਰੇਡੀ ਵੈਲਥ ਆ ਨਾ, ਉਹਨਾਂ ਨੂੰ ਸਾਰਿਆਂ ਨੂੰ ਰੋਕਟਾਂ 'ਚ ਬਿਠਾ ਕੇ ਅਤੇ ਭਾਵੇਂ ਮਾਰਸ 'ਤੇ ਭੇਜ ਦਿਓ, ਦੁਨੀਆ ਇੰਨੀ ਖੁਸ਼ ਹੋਊਗੀ, ਗੱਲ ਹੀ ਛੱਡ ਜੂ, ਥੋੜ੍ਹੇ ਕੰਮ ਨਾਲ ਖੁਸ਼ ਰਹੂਗੀ। ਇਹ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਜੀ, ਫਿਰ ਆਪਾਂ ਅੱਗੇ ਗੱਲਾਂ ਕਰਦੇ। ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਕਿੰਨੀ ਕੁ ਰਿਟਰਨ ਮਿਲਦੀ ਹੈ? 1%, 2%, 5%? ਬਸ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਪੈਸੇ ਦੀ ਸੇਫਟੀ ਤੇ ਸਿਕਿਉਰਿਟੀ ਦੀ 100% ਗਾਰੰਟੀ।
ਜੇਕਰ ਤੁਸੀਂ ਵੀ ਇਹਨੀ ਰਿਟਰਨ ਲੈਣਾ ਚਾਹੁੰਦੇ ਹੋ ਤਾਂ ਹੁਣੇ ਕਾਲ ਕਰੋ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ @647300-8436 6473486।
ਨਹੀਂ ਨਹੀਂ ਯੈਸ ਭੁੱਲਰ।
ਓਏ ਜੱਸ ਭੁੱਲਰ।
ਨਹੀਂ ਨਹੀਂ ਯੈਸ ਭੁੱਲਰ, ਮੋਰਗੇਜ ਲਈ ਜੇ ਸਭ ਪਾਸਿਓ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜੱਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜੱਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜੱਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਮਾਮਾਜ਼ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ। ਸਾਡੀ ਨਵੀਂ ਲੋਕੇਸ਼ਨ ਤੁਹਾਡੇ ਲਈ ਹੁਣ ਬ੍ਰੈਂਪਟਨ ਵਿੱਚ 1965 ਕੋਟਰਿਲ ਬੁਲੇਵਾਰਡ, ਕੋਟਰਿਲ ਐਂਡ ਮੈਕਵੀਨ ਤੇ। ਓਪਨਿੰਗ ਵਾਕ ਇਨ ਸਪੈਸ਼ਲ ਟਰਾਈ ਕਰੋ, ਲਾਰਜ ਪੀਜ਼ਾ ਕੋਈ ਵੀ ਦੋ ਟੋਪਿੰਗਸ ਦੇ ਨਾਲ ਸਿਰਫ $9.95 ਪਲੱਸ ਟੈਕਸ।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੰਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟ੍ਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
6478562516। Homeopathy for better health.
Appointment ਲਈ ਵਿਜ਼ਿਟ ਕਰੋ sujokhomeoclinic.com ਤੇ।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਕੁੱਟ ਬਣਵਾ ਦੇ
ओ बल्ले बल्ले भाई, ए ता कमाल करती, एडी वड्डी शॉप बना ली।
घर, दफ्तर, कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम, सर्वलोक कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्वलोक कंस्ट्रक्शन 410-841-0478 4168410478। सर्वलोक कंस्ट्रक्शन।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चढ़ी।
स्टोर विच पिया है खुला कपड़ा, डिजाइनर क्लोथ्स, तो सूट खरीदोगे ता एक सूट बिल्कुल फ्री। रेडीमेड टॉप्स जेडे पहला सन 50, 40, 35 डॉलर दे, हुन सारे ही $9.99 दे।
पग्गां दा कपड़ा सिर्फ $1.9 विच।
इस तो इलावा पार्टी वेयर, रेडीमेड सूट, सूटकेस, मोटे कंबल बहुत ही सस्ते दामा ते बेचे जा रहे ने।
वधेरे जानकारी लई कॉल करो 905-694-9797 या विजिट करो फ्लाइंग फैशन वेयर हाउस,
सन पार्क बुलेवार्ड, यूनिट 12-13, ब्रैम्पटन, सन पार्क गुरुद्वारा साहब दे लागे।
एक बार फिर निघा स्वागत तुहाडा अज दे नगारा प्रोग्राम दे विच। साडे अज दे प्रोग्राम नूं आसरा लॉयर्स वाले स्पोंसर करदे ने। नंबर उहनां दा हैगा जी 905-456-2020 आसरा लॉयर्स वाले का नंबर आ। रीयल अस्टेट क्लोजिंग्स दे विच माहर ने ये। देखो क्लोजिंग तो सारे लॉयर ही कर लेंदे आ, पर कई बार क्लोजिंग वेले जदों चक्कर पै जाए ना तो फिर बहुत वड्डी प्रॉब्लम आउंदी। उदों तुहाडा लॉयर आ जिहड़ा उहदा धड़ल्लेदार लॉयर होना जानी कह जरूरी आ, नहीं तो कई बार तुहाडी क्लोजिंग लंघ गई तो बायर सैलर का लॉस हो जाता। जे बायर हैगा तो उहनूं घर दुबारा नहीं मिलता। वह खास करके जदों पहला आपां मार्केट गर्म हुंदी सीगी उदों दी गल जे करिए आपां। इस तरह कई बार क्लोजिंग ना होवे तो सैलर का भी लॉस हो जाता जी। 905-456-2020 आसरा लॉयर्स का नंबर आ। इंडस्ट्रियल कमर्शियल प्रॉपर्टी लई आ, घर वेचिया खरीदया जरूर इन्हां नाल तालमेल कर लियो। वंडर वर्ल्ड इमीग्रेशन वाले नाल तालमेल करियो। जे इमीग्रेशन की कोई जरूरत आ, LMIA की प्रॉब्लम, वर्क परमिट की कोई प्रॉब्लम हैगी, वर्क वीज़ा की प्रॉब्लम आ, 647-646-3000 इन्हां दा नंबर आ। जे तुहाडे कोल ट्रक ड्राइविंग का एक्सपीरियंस आ, तुसी किसे इहो जिहे देश चों आए हो, दुबई दे विचों ट्रक चलाउंदे रहे हो, इत्थे विजिटर वीज़ा ते आए हो ते इह देश तुहानू सोहणा लगदा, तुसी कानूनी तरीके नाल इत्थे काम करना चाहुंदे हो, ते फिर इन्हां नाल तालमेल कर लिओ। बहुत सारे प्रोग्राम्स ने एक्सप्रैस एंट्री के तहत तुहानू लीगल तरीके नाल काम करन दा इत्थे वीज़ा जिहड़ा मिल जांदा जी। 647-646-3000 इन्हां दा नंबर आ। बवासीर दी भैड़ी बीमारी तो पीड़ित तो ते मौकियां वाली बवासीर आ तुहानू ते तुहाडा शर्तिया इलाज हो जू जड़ियां बूटियां तो तैयार कीती दवाई दे नाल। नंबर हैगा 416-845-7534। सस्ती जी दवाई आ, लै लो, ठीक हो जाओगे। 416-845-7534। एक कॉलर साडे नाल ने। हाँ जी निघा स्वागत तुहाडा।
हाँ जी वीर जी, सत श्री अकाल।
सत श्री अकाल जी, ठीक ठाक हो?
बहुत वधिया, तुहाडा सब्जेक्ट हमेशा ही वधिया।
मेहरबानी जी, मेहरबानी, धन्यवाद।
देखो ब्राड जी, जिहड़ा ना पैसा जां कैपिटलिज्म इह बंदे नूं अल्टीमेट आजादी दा प्रोमिस करदा, पर 99% ऑफ द टाइम ते गुलामी बना के रखदा, 1% भावां कोई जिहड़ा
लक्की आ। बिल्कुल बिल्कुल
बिल्कुल। इह जिहड़े ना अपना कैपिटलिज्म जां आपां कहिंदे जां कैपिटलिस्ट लोक है, इहदे विच वी तरह तरह दे लोक है। हुण जिहड़े बंदे ने चार पुश्तां खोरी खोद के कैपिटलिज्म इकट्ठा करके कोई काम कार कीता, उहने तुहानूं पता ही अगों जिहड़ी आ ट्रीटमेंट ਉਹਦੇ ਚ ਵੀ ਇੱਦਾਂ ਹੁੰਦਾ ਵੀ ਜਾਂ ਤੇ ਉਹ ਮੱਦੇ ਨਜ਼ਰ ਰੱਖ ਕੇ ਵਧੀਆ ਟ੍ਰੀਟਮੈਂਟ ਕਰੂਗਾ, ਪਰ ਮੈਜੋਰਟੀ ਆਫ ਦਾ ਟਾਈਮ ਉਹਨੇ ਉਹੋ ਜਿਹੀ ਟ੍ਰੀਟਮੈਂਟ ਹੀ ਕਰਨੀ ਹੈ ਜਿਹੋ ਜਿਹੀ ਉਹਦੇ ਵੱਡਿਆਂ ਦੀ ਹੋਈ ਹੁੰਦੀ ਆ। ਹਾਂਜੀ, ਇਸ ਪਰਸੂਟ ਦੇ ਵਿੱਚ ਬਾਕੀ ਜਿਹੜਾ ਨਾ ਆਪਣਾ ਹੈ ਬੜੇ ਬੜੇ ਵਧੀਆ ਕੈਪੀਟਲਿਸਟ ਆ ਜਿਹੜੇ ਜਿਹਨਾਂ ਦਾ ਪ੍ਰਾਇਮਰੀ ਮਕਸਦ ਕੈਪੀਟਲ ਇਕੱਠਾ ਕਰਨਾ ਹੀ ਹੁੰਦਾ, ਕ੍ਰੀਏਟਿਵਿਟੀ ਨਾਲ ਹੁੰਦਾ।
ਹਾਂਜੀ,
ਤੇ ਮੇਰੀ ਆਪਣੀ ਇਹ ਫਿਲੋਸਫੀ ਆ ਵੀ ਜਿਹੜਾ ਪੈਸਾ ਹੈ ਉਹ ਤੁਹਾਡੀ ਕ੍ਰੀਏਟਿਵਿਟੀ ਦਾ ਇੱਕ ਫਲ ਹੁੰਦਾ, ਉਹਨੂੰ ਫਲ ਲੱਗਦਾ ਬਾਅਦ ਦੇ ਵਿੱਚ। ਹਾਂਜੀ
ਹਾਂਜੀ।
ਤੇ ਜਿਹੜਾ ਹੁਣ ਸਾਡਾ ਇੱਥੇ ਸਿਸਟਮ ਹੈ ਕੈਨੇਡਾ ਦਾ, ਅਸੀਂ ਇਹ ਹੈਗੀ ਤਾਂ ਯੂਰੋਪੀਅਨ ਬੇਸਡ ਕੰਟਰੀ, ਉੱਥੋਂ ਲੋਕੀ ਪਹਿਲਾਂ ਆਏ, ਪਰ ਇਹ ਸਿਸਟਮ ਉਹੋ ਜਿਹਾ ਹੈ ਨੀ ਗਾ। ਇੱਥੇ ਕੈਪੀਟਲਿਜ਼ਮ ਹੀ ਹੈ ਨੀ ਟਰੂ, ਕਿਉਂਕਿ ਵਿੱਚ ਕਈ ਇਹੋ ਜਿਹੇ ਸੋਸ਼ਲਿਜ਼ਮ ਦੇ ਬਾਰੇ ਨੂੰ ਮੱਦੇ ਨਾਲ ਜਾ ਕੇ ਪ੍ਰੋਗਰਾਮ ਕੀਤੇ ਜਾਂਦੇ, ਇਹਦਾ ਕੋਈ ਵਧੀਆ ਬੈਲੈਂਸ ਨੀ ਹੈਗਾ। ਹੁਣ ਯੂਰੋਪੀਅਨ ਮੁਲਕਾਂ ਦੇ ਵਿੱਚ ਬਹੁਤ ਪਬਲਿਕ ਦਾ ਕੈਪੀਟਲਿਜ਼ਮ ਹੀ ਆ ਕਿੰਨੇ ਰਿਚ ਆ, ਦੂਜੇ ਪਾਸੇ ਉਹ ਲੋਕਾਂ ਦਾ ਵੀ ਖਿਆਲ ਰੱਖਦੇ, ਸੋਸ਼ਲਿਜ਼ਮ ਵੀ ਨਾਲ ਉਹਨਾਂ ਨੇ ਬੈਲੈਂਸ ਹੌਲੀ ਹੌਲੀ ਕਰ ਲਿਆ ਆ। ਪਰਫੈਕਟ ਤੇ ਨਹੀਂ ਮੈਂ ਕਹੂੰਗਾ, ਪਰ ਬਹੁਤ ਹੀ ਵਧੀਆ ਸਿਸਟਮ ਹੈ ਇੱਥੇ ਨਾਲ, ਜਿਵੇਂ ਫਰਾਂਸ ਹੋ ਗਿਆ, ਜਰਮਨੀ ਹੋ ਗਈ, ਬੈਲਜੀਅਮ ਹੋ ਰਹੇ ਨੇ, ਡੈਨਮਾਰਕ ਹੋ ਗਿਆ, ਸਵੀਡਨ, ਬਹੁਤ ਹੀ ਵਧੀਆ ਉਹਨਾਂ ਨੇ ਸਿਸਟਮ ਲੋਕਾਂ ਨੂੰ ਵੀ ਸਿਹਤ ਨੂੰ ਮੱਦੇਨਜ਼ਰ ਰੱਖ ਕੇ ਉਹ ਕਰਦੇ। ਹੁਣ ਅਸੀਂ ਇੱਥੇ ਕਿੰਨਾ ਪੈਸਾ ਖਰਚ ਹੁੰਦਾ ਮੈਡੀਕਲ ਦੇ ਉੱਤੇ, ਹਾਂਜੀ, ਤੇ ਲੋਕਾਂ ਦੀਆਂ ਸਿਹਤਾਂ ਫਿਰ ਕੋਈ ਮੈਨੂੰ ਲੱਗਦਾ ਕੋਈ ਆ ਵਿਚਾਰਾ ਜਿਹੜਾ 65 ਤੋਂ ਬਾਅਦ ਉਹ ਵੀ ਉਹ ਗੋਡੇ ਜਿਹੇ ਤਰੀਕੇ ਤੁਰ ਲੱਗਾ ਹੁੰਦਾ ਸੀਨੀਅਰ ਸਿਟੀਜ਼ਨ, ਹਾਂਜੀ। ਤੇ ਬਾਕੀ ਇਹ ਹੈ ਵੀ ਵੇਖੋ ਹੁਣ ਜਿੱਦਾਂ ਹੁਣ ਆਪਣਾ ਕਹਿ ਲਓ ਵੀ ਜਿਵੇਂ ਤੁਸੀਂ ਕਹਿੰਦੇ ਸੀ ਵੀ ਕੰਮ ਦੇ ਵਿੱਚ ਹੀ ਬੰਦਾ ਘੱਸ ਜਾਂਦਾ, ਹਾਂਜੀ
ਹਾਂਜੀ।
ਉਹਦੇ ਬਾਰੇ ਬਾਬਾ ਨਾਨਕ ਵੇਖ ਲਓ ਉਹਨਾਂ ਦੇ ਦੇਖ ਲਓ ਕਹਿ ਬਚਨ ਉਹਨੇ ਕਿਹਾ ਨੀ ਵੀ ਉੱਤਮ ਖੇਤੀ
ਹਾਂਜੀ
ਮੱਧਮ ਵਪਾਰ ਚਾਕਰੀ, ਹਾਂਜੀ। ਹੁਣ ਜਿਹੜੀ ਖੇਤੀ ਆ, ਹੁਣ ਅਸੀਂ ਜੇ ਅਸੀਂ ਸਮਝ ਲਓ ਸਾਡੇ ਕੋਲ ਰਿਸੋਰਸਿਸ ਹੁਣ ਕਿਹੜਾ ਵੀ ਜੀ ਕਰਦਾ ਵੀ ਬੰਦਾ ਹੁਣ ਅਮਰੀਕਾ ਦੇ ਵਿੱਚ ਏਡੇ ਏਡੇ ਲੋਕੀ ਜਿੱਦਾਂ ਸਾਡੇ ਪਹਿਲੋਂ ਰਹਿੰਦੇ ਹੁੰਦੇ ਸੀ ਵੱਡੇ, ਹਾਂਜੀ, ਕਈ ਕਈ 100 acres ਜ਼ਮੀਨ ਤੋਂ ਰਾਜਿਆਂ ਨੂੰ ਰਹਿੰਦੇ ਹੁੰਦੇ ਸੀ। ਖੇਤੀ ਉਹਨਾਂ ਦੀ ਇੰਨੀ ਵਧੀਆ ਸੀ, ਇੰਨੀ ਉਹ ਡਿਵਰਸੀਫਾਈ ਹੁੰਦੀ ਸੀ ਜਿੱਦਾਂ ਤੁਸੀਂ ਕਿਹਾ ਆ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਬੰਦੇ ਇੰਨੀ ਮਿਹਨਤ ਕਰਦੇ ਸੀ, ਉਹਨਾਂ ਨੇ ਹਰ ਇੱਕ ਚੀਜ਼ ਦੀ ਔਰਗੈਨਿਕ ਜਿਹੜੀ ਖੱਤੀ ਜਾਂ ਖੱਤਾ ਜਿੱਦਾਂ ਵੀ ਉਹਨਾਂ ਨੇ ਬੀਜਣਾ ਤੇ ਉਹਨਾਂ ਦੀ ਸਿਹਤ ਵੀ ਉਸ ਹਿਸਾਬ ਦੀ ਠੀਕ ਰਹਿੰਦੀ ਸੀ, ਹਾਂਜੀ। ਤੇ ਇੱਥੋਂ ਜਿਹੜਾ ਆ ਹੁਣ ਕੋਈ ਯੁੱਗ ਹੈਗਾ ਕੈਪੀਟਲਿਜ਼ਮ ਦਾ ਤੇ ਮਸ਼ੀਨਰੀ ਦਾ ਯੁੱਗ, ਤੇ ਇਹਦੇ ਵਿੱਚ ਵਪਾਰ ਵੀ ਤੁਹਾਨੂੰ ਪਤਾ ਹੀ ਆ, ਹੁਣ ਐਡਾ ਵੱਡਾ ਆਫਿਸਰ ਹੁੰਦਾ ਤੇ ਉੱਤੇ ਉਹਦੇ ਬੈਠਾ ਹੁੰਦਾ ਆ ਤੇ ਉਹਦੀ ਉੱਥੇ ਉਹਦੀ ਸੈਟ ਕਰਕੇ ਰੱਖ ਦਿੰਦਾ ਉਹ ਚਾਕਰੀ ਆ, ਹਾਂਜੀ। ਤੇ ਆਪਣਾ ਵਪਾਰ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਆ ਇਹ ਕਿੰਨੀ ਸਟਰਗਲ ਕਰਨ ਤੋਂ ਬਾਅਦ ਜਾ ਕੇ ਕਈ ਤਰੀਕਿਆਂ ਦੇ ਨਾਲ ਜਿਹੜਾ ਆ ਪੈਸਾ ਬਣਾਇਆ ਜਾਂਦਾ। ਸੋ ਇਹ ਜਿਹੜਾ ਕੈਪੀਟਲਿਜ਼ਮ ਇਹ ਵਪਾਰ ਦੇ ਵਿੱਚ ਆ ਜਾਂਦਾ, ਹਾਂਜੀ,
ਬਿਲਕੁਲ ਬਿਲਕੁਲ।
ਬਾਕੀ ਇਹ ਆ ਵੀ ਹਰ ਇੱਕ ਬੰਦੇ ਨੂੰ ਆਪਣੇ ਆਪਣੇ ਤੌਰ ਦੇ ਉੱਤੇ ਦੇਖਣਾ ਚਾਹੀਦਾ ਵੀ ਜਿਹੜੀ ਸਿਹਤ ਜ਼ਿਆਦਾ ਇੰਪੋਰਟੈਂਟ ਆ ਜਾਂ ਜਿਹੜਾ ਪੈਸਾ ਆ। ਹੁਣ ਜਦੋਂ ਹੁਣ ਪੈਸੇ ਦੇ ਐਸਾ ਜਾਲ ਦੇ ਵਿੱਚ ਬੰਦਾ ਫਸਦਾ ਉਹਨੂੰ ਸਿਹਤ ਦਾ ਤੇ ਚੇਤੇ ਭੁੱਲ ਜਾਂਦਾ ਤੇ ਉਦੋਂ ਪਤਾ ਲੱਗਦਾ ਜਦੋਂ ਉਹਨੂੰ ਡਾਕਟਰ ਦੀ ਅਪੁਆਇੰਟਮੈਂਟ ਦਾ
ਥੈਰੇਪੀ
ਆ ਜਾਂਦੀ ਆ।
ਇਹ ਸਮੱਸਿਆ ਹੀ ਵੀਰ ਜੀ ਇਹੋ ਜਿਹੀ ਆ ਬਈ ਜਦੋਂ ਵਿਗੜਦੀ ਆ ਸਿਹਤ ਉਦੋਂ ਪਤਾ ਲੱਗਦਾ ਤੇ ਉਦੋਂ ਸਿਹਤ ਸੁਧਰ ਨਹੀਂ ਸਕਦੀ ਤੇ ਪੈਸਾ ਜਿਹੜਾ ਪਹਿਲਾਂ ਕਮਾਇਆ ਹੁੰਦਾ ਉਹ ਵਿਗੜੀ ਹੋਈ ਸਿਹਤ ਨੂੰ ਠੀਕ ਕਰਨ ਤੇ ਲੱਗਦਾ, ਬੈਲੈਂਸ ਬਣਦਾ ਹੀ ਨਹੀਂ ਕਦੇ, ਪਹਿਲਾਂ ਅਹਿਸਾਸ ਨਹੀਂ ਨਾ ਹੁੰਦਾ।
ਜੇ ਸਿਹਤ ਪਹਿਲੋਂ ਰੱਖੀ ਹੋਵੇ ਠੀਕ ਤੇ ਉਹ ਜਿਹੜਾ ਪੈਸਾ ਕਮਾ ਕੇ ਫਿਰ ਉਹ ਲਾ ਕੇ ਵੀ ਨੀ ਠੀਕ ਹੁੰਦੀ, ਗੱਲ ਤੇ ਨਾ ਬਹੁਤ ਪੈਸਾ ਵੀ ਖਰਚ ਕਰਕੇ ਬਹਿ ਜਾਂਦੇ ਆ ਤੇ ਉਹ ਵੀ ਗਿਆ ਤੇ ਸਿਹਤ ਵੀ ਨਹੀਂ। ਇਸ ਕਰਕੇ ਸਿਹਤ ਜ਼ਿਆਦਾ ਇੰਪੋਰਟੈਂਟ ਆ ਤੇ ਫੈਮਿਲੀ ਜ਼ਿਆਦਾ ਇੰਪੋਰਟੈਂਟ ਆ, ਆਪਣਾ ਇਨਵਾਇਰਮੈਂਟ ਸਾਫ ਰੱਖੋ, ਪੈਸਾ ਕਿਹੜਾ ਨਾਲ ਜਾਣਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਸੀਗੇ, ਹਾਂਜੀ। ਸਗੋਂ ਜਿੰਨਾ ਤੁਸੀਂ ਛੱਡ ਕੇ ਜਾਂਦੇ ਨਾ ਉਨੇ ਪਿੱਛੇ ਵਾਲੇ ਘੱਟ ਕੰਮ ਕਰਦੇ ਆ,
ਬਿਲਕੁਲ ਨਾਲ ਨੂੰ ਤਾਂ ਕੁਛ ਵੀ ਨਹੀਂ ਜਾਣਾ ਜੀ, ਬਿਲਕੁਲ। ਮਿਹਰਬਾਨੀ ਮਿਹਰਬਾਨੀ। ਇੱਕ ਵੀਰ ਜੀ ਨੇ ਫੋਨ ਕੀਤਾ, ਉਹ ਕਹਿੰਦੇ ਜੀ ਉਹ ਗੱਲ ਉਹਨਾਂ ਦੀ ਬੜੀ ਵਧੀਆ ਸੀ, ਕਹਿੰਦੇ ਟੈਕਸਟ ਨਹੀਂ ਸੋਰੀ ਆ ਆਫ ਦਾ ਏਅਰ, ਪਹਿਲਾਂ ਜਦੋਂ ਬ੍ਰੇਕ ਚੱਲਦੀ ਸੀ ਉਦੋਂ ਫੋਨ ਆਇਆ ਸੀ ਉਹਨਾਂ ਦਾ, ਕਹਿੰਦੇ ਜੀ ਐਂਡ 'ਚ ਕਹਿ ਦਿੰਦੇ ਆ ਖਾਣੀਆਂ ਤਾਂ 2 ਰੋਟੀਆਂ ਹੀ ਨੇ, ਉਹ ਠੀਕ ਆ ਜੀ। ਕਹਿੰਦੇ ਬੰਦਾ ਡੰਗਰਾਂ ਵਾਂਗੂ ਕੰਮ ਕਰੀ ਜਾਂਦਾ, ਹੁਣ ਦੇਖੋ ਆਪਣੇ ਪੰਜਾਬੀ 'ਚ ਗੱਲ ਤਾਂ ਇਹ ਬਣ ਗਈ ਡੰਗਰਾਂ ਵਾਂਗੂ ਕੰਮ ਕਰੀ ਜਾਂਦਾ, ਉਹ ਪ੍ਰੋਬਲਮ ਤਾਂ ਇਹ ਵੀ ਡੰਗਰ ਦਾ ਕੰਮ ਹੀ ਨਹੀਂ ਕਰਦੇ, ਡੰਗਰ ਖੁਸ਼ ਰਹਿੰਦੇ ਆ। ਸਵਾਲ ਇਹ ਹੈ ਮਤਲਬ ਨਾ ਸੱਚੀ ਮੁੱਚੀ ਮੈਂ ਨਾ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਅੰਦਰ ਮਨ ਦੀ ਗੱਲ ਦੱਸਦਾ, ਜਦੋਂ ਵਾਰ ਵਾਰ ਪ੍ਰਚਾਰ ਕਰਦੇ ਆ ਨਾ ਵੀ ਬੰਦੇ ਨੂੰ 84 ਲੱਖ ਜੂਨਾਂ 'ਚ ਨਹੀਂ ਪੈਣਾ ਚਾਹੀਦਾ, ਰੱਬ ਬਸ ਰੱਬ ਦੀ ਭਗਤੀ ਕਰੋ, ਕਿਉਂ ਨਹੀਂ ਪੈਣਾ ਚਾਹੀਦਾ 84 ਲੱਖ? ਮੈਂ ਤਾਂ ਕਹਿੰਦਾ ਜਿੰਨੀਆਂ ਜੂਨਾਂ ਨਾ ਉਹਦੇ 'ਚ ਪੈ ਕੇ ਦੇਖੇ ਬੰਦਾ, ਉਹਨੂੰ ਬੰਦੇ ਨੂੰ ਪਤਾ ਲੱਗ ਜੂ ਵੀ ਫਲਾਨੇ ਜੂਨ ਵਾਲੀ ਜ਼ਿੰਦਗੀ ਸਾਡੇ ਨਾਲੋਂ ਕਿੰਨੀ ਵਧੀਆ। ਵੀਰ ਜੀ ਪਹਿਲਾਂ ਵੀ ਕਹਿ ਗਏ ਬੰਦਾ ਸਭ ਤੋਂ ਗੰਦਾ ਕਹਿ ਕੇ ਗਏ ਆ ਨਾ, ਹੁਣੇ ਦੇਖੋ ਗਧਾ ਕਿੰਨੀ ਸ਼ਰਾਫ ਦੇ ਨਾਲ ਕੰਮ ਕਰਦਾ, ਜਿੰਨਾ ਭਾਰ ਲੱਦ ਦੇ ਵਿਚਾਰੇ ਦੇ ਸਰੀਰ, ਜਵਾਬ ਵੀ ਦੇ ਦੂ ਫਿਰ ਵੀ ਆਰਾਮ ਨਾਲ ਤੁਰਿਆ ਜਾਂਦਾ, ਐਡਾ ਬਦਮਾਸ਼ ਤਾਂ ਕੋਈ ਜਾਨਵਰ ਹੈ ਹੀ ਨਹੀਂ ਜਿੰਨਾ ਬੰਦਾ। ਅੱਛਾ ਆਪਾਂ ਕੰਪੈਰੀਜ਼ਨ ਕਰਦੇ, ਬੰਦਾ ਡੰਗਰਾਂ ਨੂੰ ਕੰਮ ਕਰਦਾ, ਡੰਗਰ ਤਾਂ ਇੰਜੋਏ ਕਰਦੇ ਆ। ਅੱਛਾ ਫਿਰ ਆਪਾਂ ਜਿਹੜੀ ਬੰਦੇ ਦੀ ਮਾੜੀ ਆਦਤ ਆ ਨਾ, ਆਪਾਂ ਜਾਨਵਰਾਂ ਨਾਲ ਕੰਪੈਰੀਜ਼ਨ ਕਰਦੇ ਹਾਂ, ਮਤਲਬ ਜਿਹੜੇ ਬੰਦੇ ਕਈ ਤਾਂ ਗਾਲਾਂ ਕੱਢਦੇ ਨੇ, ਜਿਹੜੇ ਨਹੀਂ ਗਾਲਾਂ ਕੱਢਦੇ ਦੂਜੇ ਨੂੰ ਕਹਿਣਗੇ, ਕਹਿਣਗੇ ਕੁੱਤਿਆਂ ਵਰਗਾ ਬੰਦਾ। ਦੱਸੋ ਕੁੱਤਾ ਦਾ ਇੰਨਾ ਵਧੀਆ ਵਫ਼ਾਦਾਰ ਜਾਨਵਰ, ਬੰਦਾ ਦਾ ਘਟੀਆ ਮਤਲਬ ਜਾਨਵਰ ਹੈਗਾ, ਕਿਉਂ ਕੰਪੈਰੀਜ਼ਨ ਕਰਦੇ ਕੁੱਤੇ ਨਾਲ? ਕੁੱਤਾ ਤਾਂ 100 ਗੁਣਾ ਚੰਗਾ ਬੰਦੇ ਨਾਲ। ਇਸ ਕਰਕੇ ਮਤਲਬ ਬੰਦਾ ਦੇਖੋ, ਬੰਦੇ ਨੇ ਸਾਰੀ ਕੁਦਰਤ ਨੂੰ ਐਕਸਪਲੋਇਟ ਕਰਤਾ, ਆਲੇ ਦੁਆਲੇ ਨੂੰ ਗੰਦਾ ਕਰਦਾ, ਇੱਕ ਵੀ ਜਾਨਵਰ ਦਿਖਾਓ ਜਿਹੜਾ ਆਲੇ ਦੁਆਲੇ ਨੂੰ ਗੰਦਾ ਕਰਦਾ, ਸਗੋਂ ਜਾਨਵਰ ਤਾਂ ਆਲੇ ਦੁਆਲੇ ਨੂੰ ਸਾਫ਼ ਕਰਦੇ ਨੇ। ਕਈ ਨਾ ਬੈਕਟੀਰੀਆ ਵਾਇਰਸਿਸ ਇਹੋ ਜਿਹੇ ਨੇ, ਉਹਨਾਂ ਨੂੰ ਨੈਚੁਰਲ ਸਕੈਵੰਜਰਸ ਕਹਿੰਦੇ ਨੇ, ਗੰਦ ਬੰਦ ਵੀ ਵਿਚਾਰੇ ਸਾਫ਼ ਕਰਦੇ, ਉਹਨੂੰ ਡੀਕੰਪੋਜ਼ ਕਰਕੇ ਨਾ ਉਹਨੂੰ ਸਾਫ਼ ਸੁਥਰਾ ਕਰ ਦਿੰਦੇ ਨੇ। ਬੰਦਾ ਇਹ ਜੀ ਭੈੜੀ ਸ਼ੈ ਆ, ਆਪਣੇ ਆਪ ਨੂੰ ਸਿਆਣਾ ਕਹਾਉਂਦਾ, ਆਪਣੇ ਆਪ ਨੂੰ ਕੰਮ ਕਰਨ ਵਾਲਾ ਕਹਾਉਂਦਾ, ਕੰਮ ਇਹ ਘੰਟੇ ਨਾ ਜਿਵੇਂ ਘੰਟੇ ਮਤਲਬ ਲਾਈ ਜਾਂਦਾ, ਸਾਇੰਸ 'ਚ ਨਾ ਇੱਕ ਡੈਫੀਨੇਸ਼ਨ ਆ ਵੀ ਵਰਕ ਤਾਂ ਹੁੰਦਾ, ਵਰਕ ਇਜ਼ ਇਕੁਅਲ ਟੂ ਫੋਰਸ ਇਨ ਟੂ ਡਿਸਟੈਂਸ, ਅਤੇ ਸਾਇੰਸ ਵਾਲੇ ਬੱਚੇ ਸਮਝਦੇ ਨੇ ਵੀ ਜੇ ਕੰਮ ਦਾ ਮਤਲਬ ਹੈ ਫੋਰਸ ਲਾਇਆ ਅਤੇ ਜਿੰਨਾ ਡਿਸਟੈਂਸ ਮੂਵ ਕੀਤਾ, ਉਹ ਕਹਿੰਦੇ ਜੇ ਡਿਸਟੈਂਸ ਮੂਵ ਕਰਕੇ ਚੱਕਰ ਲਾ ਕੇ ਉਸੇ ਥਾਂ 'ਤੇ ਆ ਗਏ ਤਾਂ ਵਰਕ ਡਨ ਜ਼ੀਰੋ ਆ, ਬਿਕੋਜ਼ ਵਰਕ ਇਜ਼ ਇਕੁਅਲ ਟੂ ਫੋਰਸ ਮਲਟੀਪਲਾਈਡ ਬਾਈ ਡਿਸਟੈਂਸ, ਡਿਸਟੈਂਸ ਮੂਵਡ ਅਲਟੀਮੇਟਲੀ ਜ਼ੀਰੋ ਹੋ ਗਿਆ ਤਾਂ ਕੰਮ ਜ਼ੀਰੋ ਹੋ ਗਿਆ। ਮਤਲਬ ਬੰਦਾ ਜਿਹੜਾ ਕੰਮ ਕਰਦਾ ਨਾ ਉਹ ਅਲਟੀਮੇਟਲੀ ਜਦੋਂ ਸਿੱਟਾ ਕੱਢੋਗੇ ਨਾ ਉਹਦੇ ਕੰਮ ਦਾ ਮੁੱਲ ਨਹੀਂ ਪੈਂਦਾ ਅਤੇ ਉਹਦੇ ਦੁਆਰਾ ਕੀਤਾ ਹੋਇਆ ਕੰਮ ਭਾਵੇਂ ਆਪਾਂ ਨੂੰ ਦੱਸਦਾ ਦਿਖਦਾ ਜ਼ਰੂਰ ਆ ਪਰ ਅਲਟੀਮੇਟਲੀ ਰਿਜ਼ਲਟ ਜ਼ਰੂਰ ਕੁਛ ਨਹੀਂ ਹੁੰਦਾ। ਬੰਦੇ ਦੀ ਸਿਹਤ ਸੁਧ ਵਿਗੜਦੀ ਜਾਂਦੀ ਜਾਂ ਵੀਰ ਜੀ ਨੇ ਕਹਿਣ ਦਾ ਗੋਡੇ ਜੇ ਘਸਾਉਣ ਜੋਗਾ ਰਹਿ ਜਾਂਦਾ। ਇਹ ਸਾਰਾ ਸਿਸਟਮ ਦੀ ਦੇਣ ਆ ਦੋਸਤੋ ਜਿਹੜੇ ਸਿਸਟਮ 'ਚ ਅਸੀਂ ਰਹਿ ਰਹੇ ਹਾਂ। ਵੈਸੇ ਤਾਂ ਜੇ ਵਧੀਆ ਸਿਸਟਮ ਹੋਵੇ ਨਾ ਮਤਲਬ ਕਲਪਨਾ ਦੇ ਆਧਾਰ ਦੇ ਉੱਤੇ ਉਹਦੇ ਬਲੂ ਪ੍ਰਿੰਟ ਆ ਜਿਹੜੇ ਤਿਆਰ ਹੋ ਸਕਦੇ ਕੋਈ ਬਾਹਲੀ ਵੱਡੀ ਗੱਲ ਨਹੀਂ। ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਦਾ ਸਮਾਜ ਸਾਡਾ ਸਿਰਜਿਆ ਜਾ ਸਕਦਾ। ਦੇਖੋ ਜੇ ਸਾਇੰਸ ਵਾਲੇ ਕੰਪਿਊਟਰ ਦੇ ਨਾਲ ਕਿ ਸਾਈਮੂਲੇਸ਼ਨ ਮੈਥਡ ਕਹਿੰਦੇ ਉਹਦੇ ਨਾਲ ਤੁਹਾਨੂੰ ਸਾਰਾ ਕੁਝ ਦਿਖਾ ਦਿੰਦੇ ਆ। ਰਾਕੇਟ ਆ ਉਹਨਾਂ ਨੂੰ ਪਤਾ ਵੀ ਰਾਕੇਟ 'ਚ ਇੰਨੀ ਪਾਵਰ ਹੋ ਇੰਨੀ ਸਪੀਡ ਨਾਲ ਚੱਲੂਗਾ ਅਤੇ ਬਾਅਦ ਦੇ ਵਿੱਚ ਉਹੋ ਜਿਹਾ ਰਾਕੇਟ ਬਣਦਾ ਹੀ ਆ। ਇਸੇ ਤਰ੍ਹਾਂ ਜੇ ਇੰਜਨਸ ਨੇ ਸਟਰੈਂਥ ਟੈਸਟ ਕਰਨੀ ਹੈ ਪਹਿਲਾਂ ਕੰਪਿਊਟਰ 'ਤੇ ਸਟਰੈਂਥ ਟੈਸਟ ਕਰਕੇ ਦਿਖਾ ਦਿੰਦੇ ਆ ਉਹ ਠੀਕ ਹੁੰਦੀ ਹੈ। ਇਸੇ ਤਰ੍ਹਾਂ ਬੰਦਾ ਇਸ ਸਟੇਜ 'ਤੇ ਪਹੁੰਚ ਚੁੱਕਿਆ ਵੀ ਵਧੀਆ ਸਿਸਟਮ ਦੇ ਜਿਹੜੇ ਬਲੂ ਪ੍ਰਿੰਟਸ ਨੇ ਨਾ ਉਹ ਦਿਖਾਏ ਜਾ ਸਕਦੇ ਨੇ। ਉਹ ਕਲਪਨਾ ਨਹੀਂ ਉਹ ਪ੍ਰੈਕਟੀਕਲੀ ਠੀਕ ਹੋਣਗੇ। ਮੈਂ ਤੁਹਾਨੂੰ ਦੇਖੋ ਮੈਂ ਭਾਵੇਂ ਸਧਾਰਨ ਜਿਹਾ ਬੰਦਾ ਮੈਨੂੰ ਅਕਲ ਉਕਲ ਬਾਹਲੀ ਹੈ ਨਹੀਂ ਗੀ ਪਰ ਮੈਂ ਦਿਖਾ ਸਕਦਾ ਤੁਹਾਨੂੰ ਜੇ ਐਜੂਕੇਸ਼ਨ ਸਿਸਟਮ ਆਹ ਸਭ ਸਕੂਲ ਸਕਾਲ ਆ ਜਿਹੜੇ ਇਹਨਾਂ ਦੀ ਬਜਾਏ ਇੱਕ ਸਿੰਪਲ ਜਿਹਾ ਐਜੂਕੇਸ਼ਨ ਸਿਸਟਮ ਮੈਂ ਤੁਹਾਨੂੰ ਕਿਸੇ ਨੇ ਇੱਕ ਘੰਟਾ ਇਹਦੇ 'ਤੇ ਗੱਲ ਕਰੂੰਗਾ ਬਈ ਕਿੰਨੀ ਵਧੀਆ ਜ਼ਿੰਦਗੀ ਹੋ ਜਾਏ ਕਿੰਨੀ ਸੋਹਣੀ ਜ਼ਿੰਦਗੀ ਹੋ ਜਾਏ ਜੇ ਸਾਡਾ ਬਚਪਨ ਤੋਂ ਹੀ ਆਹ ਸਕੂਲਾਂ ਵਾਲਾ ਸਿਸਟਮ ਖਤਮ ਕਰਕੇ ਐਜੂਕੇਸ਼ਨ ਲੋਕਾਂ ਦੇ ਵਿੱਚੋਂ ਹੀ ਬੱਚਿਆਂ ਨੂੰ ਮਿਲੇ। ਕਿਵੇਂ ਮਿਲੂਗੀ ਫਿਰ ਕਿਸੇ ਦਿਨ ਆਪਾਂ ਪ੍ਰੋਗਰਾਮ ਕਰਾਂਗੇ। ਇੱਕ ਤਾਂ ਕਾਲਰ ਸ਼ਾਇਦ ਨਾਲ ਆ ਮੇਰਾ ਖਿਆਲ ਨਹੀਂ ਜੀ ਨਹੀਂ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਫਿਰ 6 ਬਿੰਦ ਨਾਲ ਗੱਲਾਂ ਕਰਾਂਗੇ ਆਪਾਂ ਫਿਰ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼ ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ ਚ ਪੀਟਰ ਬੈਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ VIP ਲੌਂਜ ਵੀ ਹੈ। ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕ ਹਾਊਸ ਤੇ 20% ਆਫ ਮਿਲੇਗਾ।
ਟਿੱਕਾ ਜੰਕਸ਼ਨ ਕਾਲ 6474294040 647-429-4049 ਚਾਲੀ।
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਕੁਇਜ਼ਵੁੱਡ ਕਾਲਜ ਵਾਲੇ ਕਾਫੀ ਸਾਰੇ ਕੋਰਸਿਸ ਕਰਾਉਂਦੇ ਨੇ ਜਿਨ੍ਹਾਂ ਨੂੰ ਕਰਕੇ ਤੁਹਾਨੂੰ ਸੋਹਣੀ ਜੌਬ ਆ ਜਿਹੜੀ ਮਿਲ ਸਕਦੀ ਆ। ਪੂਰੀ ਜਾਣਕਾਰੀ ਦੇਣ ਲਈ ਨੀਰੂ ਮੈਡਮ ਸਾਡੇ ਨਾਲ ਨੇ। ਹਾਂਜੀ ਨੀਰੂ ਜੀ, ਨਿੱਘਾ ਸਵਾਗਤ ਤੁਹਾਡਾ।
ਚਰਨਜੀਤ ਜੀ, ਤੁਹਾਨੂੰ ਔਰ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਇਸ ਵੀਕ ਤੋਂ ਅਗਲੇ ਵੀਕ ਤੋਂ ਕਿਹੜੇ ਕਿਹੜੇ ਕੋਰਸ ਸ਼ੁਰੂ ਕਰਨ ਜਾ ਰਹੇ ਹੋ ਜੀ?
ਚਰਨਜੀਤ ਜੀ, ਕੱਲ ਤੋਂ ਸਾਡੇ ਸ਼ੁਰੂ ਹੋਣ ਜਾ ਰਹੇ ਆ ਕੰਪਿਊਟਰ ਕੋਰਸਿਸ। ਜੋ ਲੋਕ ਕੰਪਿਊਟਰ ਸਿੱਖਣਾ ਚਾਹੁੰਦੇ ਆ, ਕਦੀ ਨਹੀਂ ਸਿੱਖਿਆ ਜਾਂ ਬਿਲਕੁਲ ਨਹੀਂ ਜਾਣਦੇ ਜਾਂ ਥੋੜਾ ਬਹੁਤ ਘਰ ਵਿੱਚ ਸਿੱਖ ਲੈਂਦੇ ਆ, ਪ੍ਰੋਫੈਸ਼ਨਲੀ ਕਦੀ ਨਹੀਂ ਸਿੱਖਿਆ ਉਹਨਾਂ ਵਾਸਤੇ ਕੋਰਸ ਹੈਗਾ ਔਰ ਕੱਲ ਸਵੇਰੇ 10 ਤੋਂ ਲੈ ਕੇ 1 ਵਜੇ ਤੱਕ ਇਹ ਕਲਾਸ ਹੋਣੀ ਹੈ ਐਵਰੀ ਫਰਾਈਡੇ ਔਰ ਜਿਹੜੇ ਲੋਕ ਵੀਕਐਂਡ ਤੇ ਜਾਂ ਈਵਨਿੰਗ ਕਲਾਸਿਸ ਲੈਣਾ ਚਾਹੁੰਦੇ ਆ ਤਾਂ ਉਹ ਵੀ ਨਵੇਂ ਬੈਚ ਸ਼ੁਰੂ ਹੋ ਰਹੇ ਆ ਈਵਨਿੰਗ ਦੇ ਵੀ ਵੀਕਐਂਡ ਦੇ ਵੀ ਔਰ ਜਿਹੜੇ ਲੋਕ ਆਲਰੇਡੀ ਬੇਸਿਕ ਕੰਪਿਊਟਰ ਜਾਣਦੇ ਆ ਜੋਬਸ ਕਰ ਰਹੇ ਆ ਔਰ ਅਪਗ੍ਰੇਡ ਕਰਨਾ ਚਾਹੁੰਦੇ ਆ ਇੰਟਰਮੀਡੀਏਟ ਜਾਂ ਐਡਵਾਂਸ ਲੈਵਲ ਵਰਡ ਐਕਸਲ ਪਾਵਰ ਪੁਆਇੰਟ ਐਕਸੈਸ ਆਊਟਲੁੱਕ ਤਾਂ ਉਹਨਾਂ ਵਾਸਤੇ ਵੀ ਕੋਰਸਿਸ ਸ਼ੁਰੂ ਹੋਣ ਜਾ ਰਹੇ ਆ ਔਰ ਗੱਲ ਕਰੀਏ ਅਗਰ ਡਿਪਲੋਮਾ ਪ੍ਰੋਗਰਾਮ ਸੀ ਤਾਂ ਉਹਦੇ ਸਾਡਾ ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਉਹਨਾਂ ਵਾਸਤੇ ਜਿਹੜੇ ਲੋਕੀ ਹੋਸਪਿਟਲ ਨਰਸਿੰਗ ਹੋਮ ਲੌਂਗ ਟਰਮ ਕੇਅਰ ਸੀਨੀਅਰ ਸਿਟੀਜ਼ਨ ਹੋਮ ਦੇ ਵਿੱਚ ਡਾਇਟਰੀ ਡਿਪਾਰਟਮੈਂਟ ਦੇ ਵਿੱਚ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਆ ਔਰ ਇਹ ਪ੍ਰੋਗਰਾਮ ਸਾਡਾ 16 ਵੀਕਸ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਕਿ 10 ਵੀਕਸ ਦੀ ਥਿਓਰੀ ਹੈ ਔਰ 6 ਵੀਕਸ ਦੀ ਪ੍ਰੈਕਟੀਕਲ ਟ੍ਰੇਨਿੰਗ ਹੈਗੀ ਹੈ ਜੋ ਕਿ ਕਾਲਜ ਅਰੇਂਜ ਕਰਦਾ ਆਪਣੇ ਸਟੂਡੈਂਟਸ ਦੇ ਲਈ ਔਰ ਇਸ ਕੋਰਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈਗਾ ਕਿ ਤੁਸੀਂ ਜਦੋਂ ਕੋਰਸ ਦੇ ਵਿੱਚ ਐਨਰੋਲ ਕਰਦੇ ਹੋ ਕੋਰਸ ਸ਼ੁਰੂ ਕਰ ਲੈਂਦੇ ਹੋ ਉਦੋਂ ਹੀ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਇਹ ਜੋਬਸ ਅਪਲਾਈ ਕਰਨ ਦੇ ਲਈ ਇਸ ਤੋਂ ਇਲਾਵਾ ਵੀ ਤੁਸੀਂ ਫੂਡ ਇੰਡਸਟਰੀ ਚ ਅੱਛੀ ਜੋਬ ਲੈ ਸਕਦੇ ਹੋ ਏਅਰਲਾਈਨਸ ਕਿਚਨ ਦੇ ਵਿੱਚ ਇੱਕ ਅੱਛੀ ਜੋਬ ਲੈ ਸਕਦੇ ਹੋ ਔਰ ਅਗਰ ਕਿਸੇ ਨੇ ਮੈਡੀਕਲ ਫੀਲਡ ਦੇ ਵਿੱਚ ਜਾਣਾ ਹੈ ਮੈਡੀਕਲ ਫੀਲਡ ਦੇ ਵਿੱਚ ਵਾਈਟ ਕਾਲਰ ਜੋਬ ਦੇਖ ਰਹੇ ਹੈ ਤਾਂ ਉਹਨਾਂ ਵਾਸਤੇ ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਇਹ ਵੀ ਡਿਪਲੋਮਾ ਪ੍ਰੋਗਰਾਮ ਹੈ ਔਰ ਇਹਦੀਆਂ ਕਲਾਸਿਸ ਮੰਡੇ ਟੂ ਫਰਾਈਡੇ ਸਵੇਰੇ 10 ਤੋਂ ਲੈ ਕੇ 2:30 ਵਜੇ ਤੱਕ ਹੁੰਦੀਆਂ ਖਾਸ ਕਰਕੇ ਆਪਣੀਆਂ ਭੈਣਾਂ ਜਿਹੜੀਆਂ ਲੇਡੀਜ਼ ਨੇ ਉਹ ਹੁਣ ਘਰ ਫ੍ਰੀ ਹੈਗੇ ਬੱਚੇ ਸਕੂਲ ਚਲੇ ਜਾਂਦੇ ਆ ਅਗਰ ਉਹ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੀਆਂ ਔਰ ਇੱਕ ਵਾਈਟ ਕਾਲਰ ਜੋਬ ਲੈਣਾ ਚਾਹੁੰਦੀਆਂ ਤਾਂ ਉਹਨਾਂ ਵਾਸਤੇ ਬਹੁਤ ਅੱਛਾ ਪ੍ਰੋਗਰਾਮ ਹੈ ਇਸ ਕੋਰਸ ਨੂੰ ਕਰਕੇ ਡਾਕਟਰਸ ਆਫਿਸ ਹੋਸਪਿਟਲ ਨਰਸਿੰਗ ਹੋਮ ਲੌਂਗ ਟਰਮ ਕੇਅਰ ਜਾਂ ਕਿਸੇ ਵੀ ਆਫਿਸ ਦੇ ਵਿੱਚ ਵਾਈਟ ਕਾਲਰ ਇੱਕ ਅੱਛੀ ਰਿਸੈਪਸ਼ਨਿਸਟ ਦੀ ਕਲੈਰੀਕਲ ਜੋਬ ਐਡਮਿਨਿਸਟ੍ਰੇਟਿਵ ਅਸਿਸਟੈਂਟ ਦੀ ਜੋਬ ਤੁਸੀਂ ਲੈ ਸਕਦੇ ਹੋ ਔਰ ਇਹਨਾਂ ਕੋਰਸਿਸ ਦੇ ਲਈ ਪ੍ਰੀ ਰੈਕੁਇਜ਼ਿਟ ਇਹੀ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ ਔਰ ਅਗਰ ਗ੍ਰੇਡ 12 ਕੰਪਲੀਟ ਨਹੀਂ ਹੈ ਤਾਂ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਐਜ਼ ਅ ਮੈਚਿਓਰ ਸਟੂਡੈਂਟ ਇਹਨਾਂ ਕੋਰਸਿਸ ਨੂੰ ਕਰਨ ਦੇ ਲਈ ਔਰ ਡਿਪਲੋਮਾ ਦੇ ਵਿੱਚ ਸਾਡੇ ਇਸ ਤੋਂ ਇਲਾਵਾ ਪਰਸਨਲ ਸਪੋਰਟ ਵਰਕਰ ਔਰ ਆਫਿਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਸ਼ਾਰਟ ਕੋਰਸਿਸ ਦੇ ਵਿੱਚ ਸਾਡੇ ਅਕਾਊਂਟਿੰਗ ਦੇ ਕੋਰਸ ਸ਼ੁਰੂ ਹੋਣ ਜਾ ਰਹੇ ਹੈ ਉਹਨਾਂ ਵਾਸਤੇ ਖਾਸ ਕਰਕੇ ਜਿਹੜੇ ਲੋਕ ਬੈਕ ਹੋਮ ਤੋਂ ਕਾਮਰਸ ਪੜ੍ਹ ਕੇ ਆਏ ਆ ਔਰ ਇੱਥੇ ਆ ਕੇ ਆਪਣੀ ਹੀ ਫੀਲਡ ਵਿੱਚ ਕੰਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਸ਼ੁਰੂ ਹੋਣ ਜਾ ਰਿਹਾ ਵੀਕਐਂਡ ਤੇ ਸੈਟਰਡੇ ਸੰਡੇ 10 to 1 ਫੰਡਾਮੈਂਟਲਸ ਆਫ ਅਕਾਊਂਟਿੰਗ ਐਂਡ ਕੁਇਕ ਬੁੱਕ ਸੋਫਟਵੇਅਰ ਅਸੀਂ ਕਰਾ ਰਹੇ ਹਾਂ ਇਸ ਕੋਰਸ ਨੂੰ ਕਰਕੇ ਅਕਾਊਂਟਸ ਪੇਬਲ ਰਿਸੀਵੇਬਲ ਬੁੱਕ ਕੀਪਰ ਦੀ ਇੱਕ ਅੱਛੀ ਜੋਬ ਲੈ ਸਕਦੇ ਆ ਜਿਹੜੇ ਲੋਕ ਆਪਣਾ ਬਿਜ਼ਨਸ ਰਨ ਕਰਦੇ ਆ ਉਹਨਾਂ ਵਾਸਤੇ ਵੀ ਇਹ ਬਹੁਤ ਅੱਛਾ ਪ੍ਰੋਗਰਾਮ ਹੈ ਕਿਉਂਕਿ ਆਪਣੀ ਬੁੱਕ ਕੀਪਿੰਗ ਆਪਣੇ ਆਪ ਈਜ਼ੀਲੀ ਕਰ ਸਕਦੇ ਆ ਪੇਰੋਲ ਵੀ ਔਰ ਇਸ ਤੋਂ ਇਲਾਵਾ ਸ਼ਾਰਟ ਕੋਰਸਿਸ ਦੇ ਵਿੱਚ ਇੰਗਲਿਸ਼ ਸਪੀਕਿੰਗ ਦੇ ਕੋਰਸਿਸ ਨੇ ਹਰੇਕ ਏਜ ਦੇ ਲੋਕਾਂ ਵਾਸਤੇ ਹਰੇਕ ਲੈਵਲ ਦੇ ਕੋਰਸਿਸ ਨੇ ਆਈਲਸ ਐਂਡ ਸੈਲਫ ਹੈਲਪ ਦੀਆਂ ਪ੍ਰਿਪਰੇਸ਼ਨ ਕਲਾਸਿਸ ਔਰ ਡਾਟਾ ਐਂਟਰੀ ਦੇ ਕੋਰਸਿਸ ਵੀ ਸ਼ੁਰੂ ਹੋ ਰਹੇ ਨੇ ਸੋ ਇਹਨਾਂ ਸਭ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਆ queenswoodcollege.com ਜਾਂ ਫਿਰ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਆ ਫੋਨ ਨੰਬਰ ਹੈ 905-872-0088 ਸਾਡਾ ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3 ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਹੈਗੇ ਆ ਔਰ ਜਿਹੜੇ ਲੋਕ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਆ ਲੇਬਰ ਤੋਂ ਬਾਹਰ ਨਿਕਲਣਾ ਚਾਹੁੰਦੇ ਆ ਵੱਡੀਆਂ ਕੰਪਨੀਆਂ 'ਚ ਕੰਮ ਕਰ ਰਿਹਾ ਉਹਨਾਂ ਵਾਸਤੇ ਸ਼ਾਰਟ ਕੋਰਸਿਸ ਵੀ ਹੈਗੇ ਆ ਸੋ ਇੱਕ ਵਾਰ ਆ ਕੇ ਸਾਨੂੰ ਜ਼ਰੂਰ ਮਿਲੋ ਅਸੀਂ ਤੁਹਾਨੂੰ ਗਾਈਡ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ
ਮਿਹਰਬਾਨੀ ਜੀ ਧੰਨਵਾਦ 905-872-0088 ਤੇ ਨੀਰੂ ਜੀ ਨੂੰ ਕਾਲ ਕਰਿਓ ਜੀ ਕਈ ਵਾਰੀ ਕੀਤਾ ਹੋਇਆ ਕੋਰਸ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ 9058720088 ਇਹਨਾਂ ਦਾ ਨੰਬਰ ਹੈਗਾ ਦੋਸਤੋ ਇੱਕ ਸੁਨੇਹਾ ਤੁਹਾਨੂੰ ਰਾਜਪਾਲ ਬਰਾੜ ਦਾ ਦੇਣਾ ਵੈਸੇ ਵੀਰਵਾਰ ਵਾਲੇ ਦਿਨ ਉਹ ਸਾਡੇ ਕੋਲ ਇੱਥੇ ਹਾਜ਼ਰ ਹੁੰਦੇ ਨੇ ਅੱਜ ਉਹਨਾਂ ਨੇ ਫੋਨ ਹੀ ਨਹੀਂ ਚੱਕਿਆ ਚਲੋ ਮੈਂ ਸੁਨੇਹਾ ਦੇ ਦਿੰਦਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਹੈ 416-917-1456 ਤੇ ਰਾਜਪਾਲ ਬਰਾੜ ਨੂੰ ਕਾਲ ਕਰਿਓ ਰਿਸੈਸ਼ਨ ਕਹਿੰਦੇ ਜੀ ਸ਼ੁਰੂ ਹੋ ਗਿਆ ਕੁਛ ਕਹਿੰਦੇ ਸ਼ੁਰੂ ਹੋਣ ਵਾਲਾ ਕਈਆਂ ਦਾ ਲਾਸ ਹੋ ਜਾਂਦਾ ਫੰਡਸ ਕਿਤੇ ਇਹੋ ਜਿਹੀ ਜਗ੍ਹਾ ਤੇ ਇਨਵੈਸਟ ਕੀਤੇ ਨੇ ਪਰ ਰਾਜਪਾਲ ਬਰਾੜ ਕਹਿੰਦੇ ਨੇ ਜੀ ਸਾਡੇ ਦੁਆਰਾ ਕੀਤੇ ਹੋਏ ਫੰਡਸ ਜਿਹੜੇ ਇਨਵੈਸਟ ਕੀਤੇ ਹੋਏ ਫੰਡਸ ਹਮੇਸ਼ਾ ਗਰੋ ਕਰਦੇ ਨੇ ਚੰਗੀ ਗਰੋਥ ਹੁੰਦੀ ਹੈ 416-917-1456 ਤੇ ਰਾਜਪਾਲ ਬਰਾੜ ਨਾਲ ਸੰਪਰਕ ਕਰ ਲਿਓ ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ ਬਹੁਤ ਸੋਹਣੀਆਂ ਕਿਚਨਸ ਭਾਵੇਂ ਤੁਸੀਂ 6-7 ਸਾਲ ਬਾਅਦ ਬਣੀ ਹੋਈ ਕਿਚਨ ਦੇਖ ਲਓ ਜਿਹੜੀ ਅੱਜ ਬਣਾਈ ਹੈ ਅਤੇ ਐਂ ਲੱਗਦਾ ਜਿਵੇਂ 5-7 ਮਹੀਨੇ ਪੁਰਾਣੀ ਹੈ ਬਹੁਤ ਵਧੀਆ ਕੁਆਲਿਟੀ ਵਾਲਾ ਸਮਾਨ ਯੂਜ਼ ਕਰਦੇ ਨੇ ਜੀ ਬੜੇ ਪ੍ਰੇਮ ਨਾਲ ਕੰਮ ਕਰਦੇ ਨੇ ਔਰਾ ਕਿਚਨਸ ਵਾਲੇ ਹੈਰਾਨ ਹੋ ਜਾਓਗੇ ਇਹਨਾਂ ਦੀ ਬਣੀ ਹੋਈ ਕਿਚਨ ਦੇਖ ਕੇ ਹਾਈ ਐਂਡ ਕਿਚਨ ਬਣਾਉਣ ਦੇ ਤਾਂ ਸਪੈਸ਼ਲਿਸਟ ਨੇ 905-673-2872 ਔਰਾ ਕਿਚਨ ਦਾ ਨੰਬਰ 9056732872 ਹੈਗਾ ਜੀ ਇਹਨਾਂ ਦਾ ਨੰਬਰ ਸ਼ਿਵਿੰਦਰ ਵੀ ਸਾਡੇ ਨਾਲ ਹਾਜ਼ਰ ਹੋਣ ਵਾਲੇ ਨੇ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਸ਼ਾਇਦ ਹਾਜ਼ਰ ਹੋ ਹੀ ਚੁੱਕੇ ਨੇ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਸੰਜੀਤ ਮਿਹਰਵਾਨੀ ਜੀ।
ਆਪਣੇ ਕੋਲ 6-7 ਮਿੰਟ ਹੈਗੇ ਨੇ ਸ਼ਿਵਿੰਦਰ ਜੀ, ਤੇ ਸਾਡਾ ਪਹਿਲਾ ਵਿਸ਼ਾ ਜਿਹੜਾ ਥੋੜਾ ਜਿਹਾ ਲੰਮਾ ਹੋ ਗਿਆ ਸੀ, ਵਰਕ ਕਲਚਰ ਨਾਂ ਦੀ ਕੋਈ ਚੀਜ਼ ਹੁਣ ਹੈਗੀ ਆ ਜੀ ਇੰਡੀਆ ਦੇ ਵਿੱਚ ਕਿ ਨਹੀਂ?
ਸੰਜੀਤ ਪੂਰੇ ਇੰਡੀਆ ਦੇ ਵਿੱਚ ਇੱਕ ਸਿੱਧਾ ਸਪਸ਼ਟ ਕਹਿਣਾ ਬੜਾ ਮੁਸ਼ਕਿਲ ਹੈ, ਕਿਉਂਕਿ ਇੱਕ ਤਾਂ ਹੈ ਵੀ ਦੋ ਤਿੰਨ ਕੈਟਾਗਰੀਆਂ ਨੇ ਇੰਡੀਆ ਦੇ ਵਿੱਚ। ਇੱਕ ਤਾਂ ਹੋ ਗਿਆ ਜਿਹੜਾ ਕਿ ਤੁਹਾਡੇ ਪੂਰੇ ਕੈਪੀਟਲਿਸਟਿਕ ਸਿਸਟਮ ਵਿੱਚ ਬੰਦੇ ਸਮਾ ਚੁੱਕੇ ਹੈਗੇ ਨੇ, ਉਹਦੇ ਵਿੱਚੋਂ ਤਾਂ ਮਤਲਬ ਜਿਵੇਂ ਉਹਦੇ ਵਿੱਚ ਸ਼ਹਿਰੀਕਰਨ ਦੇ ਦੌਰਾਨ ਉਹ ਸ਼ਹਿਰਾਂ ਚ ਆ ਗਏ, ਉੱਥੇ ਤਾਂ ਕੰਮ ਲਿਆ ਜਾਂਦਾ ਠੋਕ ਕੇ, ਉਹਦੇ ਵਿੱਚ ਸ਼ੋਸ਼ਣ ਹੁੰਦਾ, ਤਨਖਾਹ ਘੱਟ ਹੈ, ਤੇ ਵਰਕ ਕਲਚਰ ਵੀ ਇਸ ਤਰ੍ਹਾਂ ਦਾ ਹੈਗਾ ਜਿਹੜਾ ਕਿ ਵੀ ਇੱਕ ਨਿਯਮ ਹੁੰਦੇ ਨੇ ਵੀ ਇੰਨੇ ਘੰਟੇ ਕੰਮ ਕਰਨ ਦਾ, ਉਹਦੀਆਂ ਵੀ ਧੱਜੀਆਂ ਉਡਾ ਕੇ ਹੈਗਾ। ਦੂਜਾ ਹੈ ਕਿ ਜਿਵੇਂ ਆਪਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਹਾਂ ਜਾਂ ਕਈ ਇਲਾਕਿਆਂ ਦੀ, ਉੱਥੇ ਇਹ ਵੀ ਦੋ ਕੈਟਾਗਰੀਆਂ ਹੈਗੀਆਂ, ਇੱਕ ਤਾਂ ਉਹ ਹੈਗੀ ਹੈ ਜਿਹੜੀ ਕਿ ਆਪਣੀਆਂ ਸਮੱਸਿਆਵਾਂ ਦੇ ਵਿੱਚ ਹੈ, ਦੂਜੀ ਉਹ ਕਿ ਜਦੋਂ ਆਪਣੀ ਹਰੀ ਕ੍ਰਾਂਤੀ ਆਈ ਹੈ, ਹਰੀ ਕ੍ਰਾਂਤੀ ਆਉਣ ਤੋਂ ਬਾਅਦ ਹਰੀ ਕ੍ਰਾਂਤੀ ਨੇ ਬਹੁਤ ਸਾਰੀਆਂ ਲਾਮਤਾਂ ਲਿਆਂਦੀਆਂ, ਉਹਦੇ ਵਿੱਚ ਤੁਹਾਡੀ ਜ਼ਮੀਨਾਂ ਦੇ ਰੇਟ ਵਧੇ, ਹੋਰ ਉਹਦੇ ਵਿੱਚੋਂ ਜਿਹੜਾ ਇੱਕ ਅਮੀਰ ਹੋਈ ਹੋਈ ਕਿਸਾਨੀ ਹੈਗੀ ਆ, ਉਹ ਕਿਸਾਨੀ ਹੈਗੀ ਆ, ਉਹਦੇ ਵਿੱਚ ਉਹਦੇ ਜਿਹੜੇ ਗਾਹਾਂ ਬੱਚੇ ਨੇ, ਉਹਦੇ ਬੱਚਿਆਂ ਨੂੰ ਹੈਗਾ ਵੀ ਚਲੋ ਜੀ ਪੈਸਾ ਆ ਗਿਆ ਨਾ, ਉਹ ਪੈਸਾ ਨੂੰ ਉਡਾ ਰਹੇ ਨੇ ਅਲੱਗ ਅਲੱਗ ਢੰਗ ਦੇ ਨਾਲ, ਤੇ ਉਹ ਉਡਾਉਣ ਤੋਂ ਬਾਅਦ ਵਿੱਚ ਉਹ ਜਿਹੜਾ ਫਿਰ ਜਿਹੜਾ ਉਹਨਾਂ ਨੂੰ ਸਫ਼ਰ ਤੈਅ ਕਰਨਾ ਪੈ ਰਿਹਾ, ਉਹ ਬੜਾ ਭੈੜਾ ਜਾਂ ਦੁਖਦਾਈ ਹੈ, ਪਰ ਇਸ ਤਰ੍ਹਾਂ ਇੰਡੀਆ ਇੱਕ ਸਫ਼ਰ ਕਰ ਰਿਹਾ ਆਪਣਾ।
ਬਿਲਕੁਲ, ਮੈਂ ਸਰੋਤਿਆਂ ਨਾਲ ਸਾਡੇ ਨਾਲ ਗੱਲ ਕਰ ਰਿਹਾ ਸੀ, ਦੇਖੋ ਵਰਕ ਕਲਚਰ ਦਾ ਮਤਲਬ ਇਹ ਨਹੀਂ ਹੈ ਬਈ ਕੁਛ ਘੰਟੇ ਕੰਮ ਕਰਨਾ ਜਾਂ ਵੱਧ ਕੰਮ ਕਰਨਾ ਜਾਂ ਸਾਰਾ ਦਿਨ ਆਪਣੇ ਸਰੀਰ ਨੂੰ ਕੰਮ ਚਲਾਈ ਰੱਖਣਾ। ਮੈਂ ਕਹਿ ਰਿਹਾ ਸੀਗਾ ਵਰਕ ਕਲਚਰ ਦਾ ਮਤਲਬ ਇਹ ਹੁੰਦਾ ਵੀ ਜਿੰਨੀ ਦੇਰ ਵੀ ਕੰਮ ਕਰਨਾ ਨਾ ਰੂਹ ਲਾ ਕੇ ਕੰਮ ਕਰੋ, ਭਾਵੇਂ ਥੋੜਾ ਕੰਮ ਕਰੋ, ਤੁਸੀਂ ਕੰਮ 'ਚ ਇੰਨਾ ਰੁੱਝ ਜਾਓ ਬਈ ਤੁਹਾਨੂੰ ਆਲੇ ਦੁਆਲੇ ਦੀ ਸੁਰਤ ਨਾ ਰਹੋ। ਡਜ਼ਨਟ ਮੈਟਰ ਵੀ ਤੁਸੀਂ ਇਹ ਨਹੀਂ ਵੀ 12 ਘੰਟੇ, ਭਾਵੇਂ ਤੁਸੀਂ 3 ਘੰਟੇ ਹੀ ਕੰਮ ਕਰੋ। ਵਰਕ ਕਲਚਰ ਦਾ ਮਤਲਬ ਹੁੰਦਾ ਕੰਮ ਨਾਲ ਪ੍ਰੇਮ, ਪਰ ਵਰਕ ਕਲਚਰ ਦਾ ਮਤਲਬ ਇਹ ਨਹੀਂ ਹੁੰਦਾ ਵੀ 12-12 ਘੰਟੇ ਕੰਮ ਕਰੋ। ਅਸੀਂ ਇਸੇ ਵਿਸ਼ੇ ਤੇ 40-45 ਮਿੰਟ ਲੱਗ ਗਏ ਹੈਂਜੀ, ਪਰ ਪੰਜਾਬ ਦੇਖੋ ਬਾਕੀ ਦੁਨੀਆ ਦਾ ਅਸਰ ਵੀ ਪੈਂਦਾ ਸ਼ਿਵਿੰਦਰ ਜੀ। ਪੰਜਾਬ 'ਚ ਮੈਂ ਵੇਖਦਾ ਵੀ ਨੌਜਵਾਨ ਨੇ ਜਿਹੜੇ ਉਹ ਬਿਨਾਂ ਮਤਲਬ ਤੋਂ ਮਤਲਬ ਏਮਲੈਸ ਹੁੰਦੇ ਨਾ, ਜਿਵੇਂ ਕੋਈ ਉਦੇਸ਼ ਨਹੀਂ ਕੋਈ ਕੋਈ। ਇੱਕ ਤਾਂ ਹੁੰਦਾ ਚਲੋ ਇੱਕ ਮੂਵਮੈਂਟ ਉਦੇਸ਼ ਹੋਵੇ, ਕਿਸਾਨੀ ਮੂਵਮੈਂਟ ਦੇ ਵੇਲੇ ਇੱਕ ਉਦੇਸ਼, ਇੱਕ ਹੁੰਦਾ ਐਵੇਂ ਹੀ ਗੇੜੇ ਕੱਢਣ ਦੇ ਮਾਰੇ, ਇੱਥੋਂ ਹੁਣ ਉੱਥੇ ਚਲੇ ਗਏ, ਉੱਥੋਂ ਇੱਧਰ ਚਲੇ ਗਏ, ਉਹ ਕਿਸੇ ਧਾਰਮਿਕ ਸਥਾਨ ਚਲੇ ਗਏ, ਉਹ ਕਿਸੇ ਲੀਡਰ ਦੇ ਮਗਰ ਲੱਗ ਗਏ। ਮਤਲਬ ਇਹੋ ਜਿਹੇ ਨੌਜਵਾਨਾਂ ਦੀ ਗਿਣਤੀ ਵੀ ਘੱਟ ਨਹੀਂ ਜਿਹੜੇ ਜਿਨ੍ਹਾਂ ਦਾ ਕੋਈ ਮਕਸਦ ਨਹੀਂ, ਨਾ ਕੰਮ ਆ ਨਾ ਕਾਰ ਆ, ਪੈਸੇ ਮਾਂ ਪਿਓ ਦੇ ਕਮਾਏ ਹੋਏ ਹੈਗੇ ਆ, ਗੁਲਸ਼ਨ ਉਡਾਈ ਜਾਂਦੇ ਨੇ, ਸ਼ਾਮ ਨੂੰ ਦਾਰੂ ਪੀ ਲੈਂਦੇ ਨੇ, ਦਿਨੇ ਗੁਰਦੁਆਰੇ ਦੇ ਵਿੱਚ ਆ ਕੇ ਪਾਠ ਸੁਣੀ ਜਾਂਦੇ ਨੇ, ਇਹੋ ਜਿਹੇ ਲੋਕ ਵੀ ਹੈਗੇ ਨੇ ਜੀ?
ਬਹੁਤ ਜ਼ਿਆਦਾ ਤਾਂ ਇਹੀ ਕੈਟਾਗਰੀ ਆ, ਅਸਲ ਚ ਉਹ ਕੈਟਾਗਰੀ ਇਸ ਤਰ੍ਹਾਂ ਦੀ ਆ ਜਿਹਨਾਂ ਨੂੰ ਕਿਸੇ ਵੀ ਪਾਸੇ ਲਾਉਣਾ ਸੌਖਾ, ਤੇ ਜੇ ਪੰਜਾਬ ਦੇ ਮਤਲਬ ਕਦੇ ਹਾਲਾਤ ਕੁਝ ਵਿਗੜਦੇ ਨੇ ਜਾਂ ਹੋਰ ਤਰ੍ਹਾਂ ਹੁੰਦੇ ਨੇ, ਸਭ ਤੋਂ ਜ਼ਿਆਦਾ ਇਸ ਤਰ੍ਹਾਂ ਦੀ ਯੂਥ ਨੂੰ ਜਿਹੜਾ ਨਾ ਕਿਸੇ ਵੀ ਪਾਸੇ ਲਾਉਣਾ ਜਿਹੜਾ ਬੜਾ ਸੌਖਾ ਹੈਗਾ, ਕਿਉਂਕਿ ਇਹਨਾਂ ਕੋਲ ਕੋਈ ਏਮ ਨੀ, ਕੋਈ ਦਿਸ਼ਾ ਨੀ, ਕੋਈ ਵਿਚਾਰ ਨੀ, ਤੇ ਕਾਰਨ ਉਹੀ ਆ ਚਰਨਜੀਤ, ਕਿ ਜਿਹੜਾ ਇੱਕ ਮਾਇਆ ਸੀ ਨਾ ਜਿਹੜੀ ਇੱਕ ਸਮੇਂ ਆ ਗਈ ਸੀ ਇਹਨਾਂ ਦੇ ਪਰਿਵਾਰਾਂ ਕੋਲ, ਮਾਪਿਆਂ ਕੋਲ, ਉਹ ਮਤਲਬ ਹੋ ਰਹੀ ਹੈ। ਦੂਜੇ ਪਾਸੇ ਕੋਈ ਦਿਸ਼ਾ ਨੀ, ਨਾ ਉਹਨਾਂ ਤੋਂ ਨਾ ਤਾਂ ਪੜ੍ਹਾਈ ਹੋ ਸਕੀ ਉਸ ਤਰ੍ਹਾਂ, ਉਹਦੇ ਵਿੱਚ ਸਾਡੇ ਐਜੂਕੇਸ਼ਨ ਸਿਸਟਮ ਦਾ ਵੀ ਦੋਸ਼ ਹੈਗਾ, ਨਾ ਹੀ ਮਤਲਬ ਇਹਨਾਂ ਨੂੰ ਪਤਾ ਵੀ ਅੱਗੇ ਕਰਨਾ ਕੀ ਹੈ, ਨਾ ਹੀ ਕੁਝ ਇਹੋ ਜਿਹਾ ਆਹ ਸਾਡੇ ਲੀਡਰਾਂ ਦੁਆਰਾ ਕੀਤਾ ਜਾਂਦਾ, ਕਿਉਂਕਿ ਲੀਡਰਾਂ ਨੂੰ ਭੀੜਾਂ ਚਾਹੀਦੀਆਂ, ਇੱਕ ਸੁਚੇਤ ਨੌਜਵਾਨੀ ਨਹੀਂ ਚਾਹੀਦੀ।
ਸ਼ਿਵਿੰਦਰ ਜੀ, ਲਿਟਰੇਚਰ ਜਿਹੜਾ ਹੈਗਾ ਉਹ ਬੰਦੇ ਦੀ ਜ਼ਿੰਦਗੀ ਆ ਜਿਹੜੀ ਉਹਨੂੰ ਬਦਲ ਦਿੰਦਾ ਜੀ, ਬੰਦੇ ਨੂੰ ਇੱਕ ਡਾਇਰੈਕਸ਼ਨ, ਬੰਦੇ ਦੀ ਜ਼ਿੰਦਗੀ ਨੂੰ ਇੱਕ ਡਾਇਰੈਕਸ਼ਨ ਦੇ ਸਕਦਾ ਲਿਟਰੇਚਰ ਦੇ ਵਿੱਚ, ਇੰਨੀ ਤਾਕਤ ਹੁੰਦੀ ਆ। ਪੰਜਾਬ ਦਾ ਨੌਜਵਾਨ ਆ ਜਿਹੜਾ ਕਿੰਨਾ ਕੁ ਇਸ ਵੇਲੇ ਲਿਟਰੇਚਰ ਪੜ੍ਹਦਾ ਜੀ?
ਲਿਟਰੇਚਰ ਚੰਗੀ ਤਾਂ ਬਾਲ ਆਪਣੇ ਮਾਲਵੇ ਹਲਕੇ ਦੇ ਇਲਾਕੇ 'ਚ ਪੜ੍ਹਿਆ ਜਾਂਦਾ, ਪਰ ਉਹ ਉੱਥੇ ਹੀ ਹੈ, ਉਹ ਥੋੜ੍ਹਾ ਜਿਹਾ ਨਾ ਇੱਕ ਤਾਂ ਹੈਗਾ ਮੂਵਮੈਂਟ ਦੇ ਨਾਲ ਜੁੜਿਆ ਹੋਇਆ ਲਿਟਰੇਚਰ ਹੈ। ਇੱਕ ਚੀਜ਼ ਜਿਹੜਾ ਧਿਆਨ ਮੰਗਦਾ, ਜਿਹੜਾ ਮੈਂ 2-3 ਸਾਲ ਪਹਿਲਾਂ ਕੰਮ ਕੀਤਾ ਸੀਗਾ ਜੋ ਕਿ ਪਬਲਿਸ਼ਰਾਂ ਦੇ ਨਾਲ ਰਾਬਤਾ ਕਰਕੇ ਕੀਤਾ ਸੀ, ਪੰਜਾਬ ਦੇ ਵਿੱਚ ਨਾ ਇੱਕ ਖਾਸ ਯੂਥ ਸੀਗਾ ਜਿਹੜਾ ਕਿ 2007 ਤੋਂ ਲੈ ਕੇ 12 ਤੱਕ ਮਤਲਬ ਉਹ ਬਹੁਤ ਵੱਡੀ ਗਿਣਤੀ 'ਚ ਬਾਹਰ ਗਿਆ, ਮੂਵ ਹੋਇਆ, ਉਹ ਤੁਹਾਡੇ ਮੁਲਕ ਦੇ ਵਿੱਚ ਵੀ ਹੋਇਆ, ਹੋਰ ਮੁਲਕਾਂ ਵਿੱਚ ਵੀ ਚਲਿਆ ਗਿਆ ਪੜ੍ਹਾਈ ਦੇ ਤੌਰ ਤੇ। ਜਿਵੇਂ ਉਹ ਯੂਥ ਚਲਿਆ ਗਿਆ ਨਾ ਚਰਨਜੀਤ, ਲਿਟਰੇਚਰ ਪੜ੍ਹਨ ਵਾਲੀ ਕੈਟਾਗਰੀ ਘਟੀ ਹੈ, ਇਹ ਮਤਲਬ ਪਬਲਿਸ਼ਰਾਂ ਦਾ ਮੰਨਣਾ ਹੈਗਾ, ਹਾਲਾਂਕਿ ਉਹਦੇ ਚੰਗੇ ਮੇਲੇ ਲੱਗਦੇ ਨੇ, ਹੋਰ ਹੁੰਦਾ, ਪਰ ਉਹ ਸਿਰਫ ਮੂਵਮੈਂਟ ਹੈਗਾ ਲਿਟਰੇਚਰ ਆ, ਜਿਹੜੇ ਕਿ ਪ੍ਰੋਗਰੈਸ ਤੋਂ ਹਲਕੇ ਨੇ ਪੜ੍ਹਦੇ ਨੇ, ਉਹਨਾਂ ਦੀ ਪੋਕਿਟਸ ਹੈਗੀ ਆ ਪੰਜਾਬ 'ਚ, ਮਾਲਵੇ ਜ਼ਿਆਦਾ ਹੈਗੀ ਆ, ਪਰ ਇਹ ਵੀ ਇੱਕ ਸੱਚ ਹੈ ਕਿ ਜਿਹੜੀ ਇੱਕ ਯੂਥ ਦਾ 2007 ਤੋਂ ਲੈ ਕੇ 12-13 ਤੱਕ ਜਿਹੜਾ ਪ੍ਰਚਲਨ ਸੀਗਾ ਜਾਣ ਦਾ, ਬਾਹਰ ਜਾਣ ਦਾ ਪ੍ਰਵਾਸ ਦਾ, ਉਹਦੇ ਕਰਕੇ ਨਾ ਉਹ ਯੂਥ ਕ੍ਰੀਮ ਚੱਲੇਗੀ ਪੰਜਾਬ ਦੇ ਵਿੱਚ, ਉਹ ਕਹਿਣ ਦਾ ਮਤਲਬ।
ਬਿਲਕੁਲ ਜੀ ਸ਼ਿਵਿੰਦਰ, ਆਪਾਂ ਨਾ ਹੁਣ ਕੱਲ ਨੂੰ ਗੱਲਾਂ ਪਤਾ ਕਰਾਂਗੇ, ਸਮੇਂ ਦੀ ਅੱਜ ਘਾਟ ਹੈ ਕਿ ਮਾਫੀ ਚਾਹੁੰਦਾ ਮੈਂ, ਤੁਸੀਂ ਵੇਟ ਕਰਦੇ ਰਹੇ, ਸਾਡੀ ਗੱਲ ਹੋਰ ਵੇਖਦੇ, ਮਿਹਰਬਾਨੀ। ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਦੋਸਤੋ ਇੱਕ ਦੋ ਗੱਲਾਂ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਕਿੰਨੀ ਕੁ ਰਿਟਰਨ ਮਿਲਦੀ ਹੈ? 1%, 2%, 5%? ਬਸ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ। ਪੈਸੇ ਦੀ ਸੇਫਟੀ ਤੇ ਸਿਕਿਉਰਿਟੀ ਦੀ 100% ਗਾਰੰਟੀ।
ਜੇਕਰ ਤੁਸੀਂ ਵੀ ਇੰਨੀ ਰਿਟਰਨ ਲੈਣਾ ਚਾਹੁੰਦੇ ਹੋ ਤਾਂ ਹੁਣੇ ਕਾਲ ਕਰੋ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ @647300-8436 6473484436।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਏਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਏਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵੇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਦੋਸਤੋ, ਲਿਟਰੇਚਰ ਦੀ ਮਹੱਤਤਾ ਬਹੁਤ ਆ, ਪਰ ਜਿਹੜਾ ਲਿਟਰੇਚਰ ਤੁਹਾਨੂੰ ਬਾਰ ਬਾਰ ਕਹੀ ਜਾਂਦਾ ਕੰਮ ਹੀ ਕਰੀ ਚੱਲੋ, ਕੰਮ ਹੀ ਕਰੀ ਚੱਲੋ, ਕੰਮ ਕਰ ਲਾ ਬੰਦਿਆ, ਕੰਮ ਕਰ ਲਾ ਬੰਦਿਆ, ਉਹ ਲਿਟਰੇਚਰ ਬਾਹਲਾ ਵਧੀਆ ਲਿਟਰੇਚਰ ਨਹੀਂ ਹੁੰਦਾ। ਲਿਟਰੇਚਰ ਸਾਡਾ ਜਿਹੜਾ ਦਿਮਾਗ ਆ ਨਾ, ਉਹਦੀਆਂ ਸਾਰੀਆਂ ਵਿੰਡੋਜ਼ ਖੋਲਦਾ। ਲਿਟਰੇਚਰ ਅਲੱਗ ਅਲੱਗ ਤਰ੍ਹਾਂ ਦਾ ਹੁੰਦਾ। ਅੱਜ ਮੈਂ ਖਾਸ ਕਰਕੇ ਇਸ ਵਿਸ਼ੇ 'ਤੇ ਗੱਲਬਾਤ ਕੀਤੀ ਸੀ ਵੀ ਬਹੁਤ ਜ਼ਿਆਦਾ ਕੰਮ ਆ ਜਿਹੜਾ, ਬਹੁਤ ਜ਼ਿਆਦਾ ਕੰਮ, ਐਵੇਂ ਹੀ ਕਰੀ ਜਾਣਾ ਅਤੇ ਆਪਣੇ ਆਪ ਨੂੰ ਕਹਾਉਣਾ ਵੀ ਮੈਂ ਤਾਂ ਬਹੁਤ ਕੰਮ ਕਰਦਾ, ਉਹ ਕੋਈ ਬਾਹਲੀ ਵਧੀਆ ਗੱਲ ਨਹੀਂ ਹੈ। ਬੈਲੈਂਸਡ ਅਪਰੋਚ ਹੀ ਹੋਣੀ ਚਾਹੀਦੀ ਹੈ। ਦੂਜੇ ਪਾਸੇ ਲਿਟਰੇਚਰ ਆ ਨਾ ਜਿਹੜਾ, ਕਿਸੇ ਨੇ ਕਿਹਾ ਵੀ ਉਸ ਇਨਸਾਨ ਤੋਂ ਸਾਵਧਾਨ ਰਹੋ ਜਿਹੜਾ ਇੱਕੋ ਹੀ ਕਿਸਮ ਦੀ ਕਿਤਾਬ ਪੜ੍ਹਦਾ ਅਤੇ ਜਿਹੜਾ ਬਾਰ ਬਾਰ ਕਿਤਾਬ ਪੜ੍ਹਦਾ, ਇੱਕੋ ਹੀ ਕਿਸਮ ਦੀ ਉਹੋ ਹੀ ਕਿਤਾਬ ਜਿਹੜਾ ਬਾਰ ਬਾਰ ਪੜ੍ਹਦਾ ਅਤੇ ਉਹਦੇ ਹੀ ਰੈਫਰੈਂਸ ਦਿੰਦਾ, ਉਹ ਬੰਦਾ ਵੀ ਬਹੁਤ ਖਤਰਨਾਕ ਹੁੰਦਾ। ਇਸ ਕਰਕੇ ਪੜ੍ਹਨ ਵੇਲੇ ਵੀ ਨਾ, ਇਤਿਹਾਸ ਪੜ੍ਹ ਲਓ, ਰਿਲੀਜਨ ਪੜ੍ਹ ਲਓ, ਸਾਇੰਸ ਪੜ੍ਹ ਲਓ, ਨਾਵਲ ਪੜ੍ਹ ਲਓ, ਗਾਣੇ ਵੀ ਸੁਣ ਲਓ, ਜ਼ਿੰਦਗੀ ਦੇ ਵਿੱਚ ਵਰਾਇਟੀ ਲੈ ਕੇ ਆਈਏ, ਪਰ ਉਹਨਾਂ ਬੰਦਿਆਂ ਤੋਂ ਸੁਚੇਤ ਰਹੀਏ ਜਿਹੜਾ ਇੱਕੋ ਹੀ ਕਿਸਮ ਦਾ ਲਿਟਰੇਚਰ ਪੜ੍ਹਦਾ। ਇਸ਼ਾਰਾ ਤੁਸੀਂ ਸਮਝ ਗਏ ਮੇਰਾ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਅਤੇ ਸਮਾਂ ਹੋ ਗਿਆ ਸਮਾਪਤ, ਅਤੇ ਕੱਲ੍ਹ ਨੂੰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
Gateway Chevrolet in Brampton has announced a limited-time special offer on Chevrolet and GMC. Are you ready to drive into fall? Only 2.99% finance rate for up to 72 months on pickup trucks. Test drive our new 2.7-liter turbo trucks now and get a $500 gas card on your purchase. Eligible Costco members get a $750 bonus on select SUVs. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 905-874-7171।
कोविड से पहले फूड बैंक पर इन्हसार करने वालों की तादाद 60,000 पर मंथ थी। कोविड के बाद ये तादाद बढ़कर 1,20,000 पर मंथ पे गई। आप तमाम से दरख्वास्त है कि आइए इस फूड ड्राइव में शामिल हों। आप नॉन पेरिशेबल फूड आइटम खुद अपने हाथों से खरीद कर लेके आए। नान कबाब ने टोरंटो डेरी ब्रेड फूड बैंक के साथ मिलकर इसका एहतमाम किया है। सैटरडे 26 नवंबर को 12 बजे से 4 बजे तक कैनेडी कॉमन्स 18 बिलियन किचन रोड के ऊपर 26 नवंबर 12 बजे से 4 बजे तक।
ट्रक का घूमता पहिया कनाडा की मोईशत की तरक्की का जामिन।
आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक लियो थ्रू आउट ऑन्टेरियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक लियो 519-622-0660, quicktruckloop.com।
चिकन के ऐसे कोफ्ते खा के माँ की याद आ गई, ये मलाई कोफ्ते खा के नानी की याद आ गई। शान कोफ्ता मसाला, चाहे चिकन कोफ्ता बनाओ या मलाई कोफ्ता, घर वालों की याद आ ही जाएगी। शान खुशियां चख लो।
क्या आप एक कार एक्सीडेंट